ਸੋ ਮੇਰੇ ਕਹਿਣ ਤੋਂ ਭਾਵ ਕਿ ਸਤਿਕਾਰ ਕੀਤਾ, ਉੱਚਾ ਚੁੱਕਿਆ, ਕਰਮਾਂ ਕਰਕੇ ਅਸੀਂ ਉੱਚੇ ਹੋਣਾ। ਤੇ ਮੈਂ ਅਰਜ ਕਰ ਰਿਹਾ ਸਾਂ, ਭਾਈ ਸਾਹਿਬ ਕਹਿੰਦੇ ਨੇ
ਜੈਸੇ ਚੂਨੋ ਖਾਂਡ ਸਵੈਤ ਏਕ ਸੈਦ ਖਾਈ ਦੇਤ ਪਾਈਏ ਤੋ ਸਵਾਦ ਰਸ ਰਸਨਾ ਕੇ ਚਖੀਏ। ਜੈਸੇ ਪੀਤ ਬਰ ਨਹੀਂ ਹੇਮ ਅਰ ਪੀਤਰ ਹੋਏ ਜਾਨੀਏ ਮਹਿਤ ਪਾਰ ਖਦ ਅਗਰ ਰਾਖੀਏ। ਜੈਸੇ ਕਊਆ ਕੋਕਿਲਾ ਹੈ ਦੋਨੋਂ ਖਗ ਸਿਆਮ ਤਨ ਜਾਨੀਏ ਅਸੁਭ ਸੁਭ ਸ਼ਬਦ ਸੋ ਭਾਖੀਏ। ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ ਕਰਨੀ ਕਰਤੂਤ ਲਗ ਲੱਛਣ ਕੈ ਲਖੀਐ। ਭਾਈ ਸਾਹਿਬ ਨੇ ਇਹਦੇ ਵਿੱਚ ਚਾਰ ਪ੍ਰਮਾਣ ਦਿੱਤੇ ਨੇ, ਬਹੁਤ ਸੁੰਦਰ। ਚੂਨੋ, ਚੂਨੋ ਦਾ ਅਰਥ ਚੂਨਾ ਤੇ ਕੁਝ ਆਟਾ, ਚੂਨ ਚੂਨ ਆਟਾ। ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖਣ ਨੂੰ ਆਟਾ ਤੇ ਖੰਡ ਇੱਕੋ ਜਿਹੇ ਲੱਗਦੇ ਨੇ, ਇੱਕੋ ਜਿਹੇ, ਪਰ ਜੇ ਪਰਖ ਕਰਨੀ ਹੋਵੇ ਤੇ ਜੀਭ ਤੇ ਰੱਖ ਲਓ, ਆਖੋ ਸਤਨਾਮ, ਪਤਾ ਲੱਗ ਜਾਏਗਾ ਵੀ ਆ ਖੰਡ ਤੇ ਆ ਆਟਾ। ਜੈਸੇ ਚੂਨੋ ਖਾਂਡ ਸਵੈਤ ਏਕ ਸਹਿਤ ਖਾਈ ਦੇ ਪਾਈਏ ਤੋ ਸਵਾਦ ਰਸ ਰਸਨਾ ਕੇ ਚਖੀਏ। ਜੀਭ ਤੇ ਰੱਖੋ, ਪਤਾ ਲੱਗ ਜਾਏਗਾ ਕਿ ਕਿਹੜਾ ਆਟਾ ਹੈ ਤੇ ਕਿਹੜੀ ਖੰਡ, ਜੇ ਕਿਹੜਾ ਚੂਨਾ ਕਿਹੜੀ ਖੰਡ, ਪਤਾ ਲੱਗ ਜਾਏਗਾ। ਜੀਭ ਤੇ ਰੱਖਣ, ਰੰਗ ਚਿੱਟਾ ਦੋਵਾਂ ਦਾ। ਤੇ ਦੂਜਾ ਪ੍ਰਮਾਣ ਦਿੰਦੇ ਨੇ ਜੈਸੇ ਪੀਤ ਬਰਨ ਹੀ ਹੇਮ ਅਰ ਪੀਤਰ ਹੋਏ ਜਾਨੀਏ ਮਹਿਤ ਪਾਰ ਖਦ ਅਗਰ ਰਾਖੀਏ। ਕਹਿੰਦੇ ਨੇ ਪਿੱਤਲ ਦਾ ਤੇ ਹੇਮ ਸੋਨੇ ਦਾ ਰੰਗ ਇੱਕੋ ਜਿਹਾ, ਪਿੱਤਲ ਤੇ ਸੋਨਾ ਰੰਗ ਦੋਵਾਂ ਦਾ ਇੱਕੋ ਜਿਹਾ। ਸਤ ਸੰਗਤ, ਜਦੋਂ ਅਸੀਂ ਕੋਈ ਸੋਨਾ ਵੇਖਦੇ ਹਾਂ ਤੇ ਸਾਨੂੰ ਇਸ ਗੱਲ ਦੀ ਪਛਾਣ ਨਹੀਂ ਇਹਦੇ ਵਿੱਚ ਖੋਟ ਕਿੰਨਾ, ਮਿਲਾਵਟ ਕਿੰਨੀ ਹੈ, ਅਸੀਂ ਪਛਾਣ ਨਹੀਂ ਸਕਾਂਗੇ। ਜੇ ਉਹਦੀ ਪਛਾਣ ਕਰਨੀ ਹੋਵੇ ਤੇ ਕਿਸੇ ਪਾਰਖੂ ਕੋਲ ਲੈ ਜਾਓ, ਉਹਨੇ ਦੱਸ ਦੇਣਾ ਹੈ ਵੀ ਇਹਦੇ ਵਿੱਚ ਇੰਨਾ ਸੋਨਾ ਤੇ ਇੰਨੀ ਮਿਲਾਵਟ, ਪਤਾ ਹੀ ਨਹੀਂ ਲੱਗਦਾ। ਕਈ ਵਾਰੀ ਕਿਸੇ ਨੇ ਦੇ ਦਿੱਤਾ ਵਿਚੋਲਗਿਰੀ ਦੀ, ਉੱਥੇ ਉਹਨਾਂ ਨੇ ਕਿਸੇ ਨੇ ਕੁਛ ਪਾ ਦਿੱਤਾ, ਉਹ ਸੋਨਾ ਚਾਰ ਪੰਜ ਸਾਲ ਪਾਈ ਜਾਂਦਾ, ਜਦੋਂ ਕਦੇ ਪਾਰਖੂ ਕੋਲ ਰੱਖਦਾ ਬਾਅਦ ਚ ਗਾਲਾਂ ਕੱਢਦਾ ਵੀ ਅੱਧਾ ਤੇ ਇਹਦੇ ਚ ਖੋਟ ਸੀ, ਰਿਸ਼ਤੇਦਾਰੀ ਵਾਲਿਆਂ ਨੇ ਇਹ ਕੀ ਕੀਤਾ, ਅੱਧਾ ਤਾਂ ਖੋਟ ਹੈ ਇਹਦੇ ਵਿੱਚ। ਤੇ ਪਿੱਛੇ ਜੇ ਰਿਵਾਜ ਚੱਲਿਆ ਸੀ, ਹੁਣ ਤੇ ਹਟ ਗਿਆ ਹੈ, ਪੰਜਾਬ ਵਿੱਚ ਤੇ ਬੜਾ ਸੀ, ਇੱਥੇ ਦਾ ਮੈਨੂੰ ਪਤਾ ਨਹੀਂ। ਹੁਣ ਤੋਂ 8-7-8 ਸਾਲ ਪਹਿਲਾਂ ਜਿਹਨੂੰ ਵੀ ਵੇਖਦੇ ਸੀ ਉਹ 5-5 ਤੋਲੇ ਦਾ ਸੋਨੇ ਦਾ ਕੜਾ, ਹਰ ਕੋਈ, ਬੀਬੀਆਂ ਵੀ ਨਕਲੀ, ਭਾਈ ਵੀ ਨਕਲੀ ਗਹਿਣੇ, ਤੇ ਉਹ ਜਿਨ੍ਹਾਂ ਦੇ ਅਸਲੀ ਵੀ ਪਾਏ ਹੋਏ ਸੀ ਨਾ, ਲੋਕਾਂ ਨੇ ਉਹਨਾਂ ਉਹ ਵੀ ਲਾ ਕੇ ਰੱਖ ਦਿੱਤੇ ਵੀ ਹੁਣ ਤੇ ਭਾਈ ਸਾਹਿਬ ਇੱਕੋ ਜਿਹੇ ਲੱਗਦੇ ਨੇ। ਕਹਿੰਦੇ ਨਕਲੀ ਹੀ ਪਾਇਆ, ਅਸਲੀ ਨੂੰ ਵੀ ਲੋਕ ਨਕਲੀ ਸਮਝਣ ਲੱਗ ਗਏ ਕਿਉਂਕਿ ਬਹੁਤਾਤ ਹੋ ਗਈ, ਜ਼ਿਆਦਾ ਹੋ ਗਏ। ਤੇ ਲੋ ਉਹ ਸਮਾਂ ਥੋੜਾ ਹੀ ਲੰਘਿਆ ਕਿਉਂਕਿ ਬਨਾਵਟੀ ਫੁੱਲਾਂ ਵਿੱਚੋਂ ਮਹਿਕ ਨਹੀਂ ਆਉਂਦੀ। ਕਿੰਨਾ ਕੁ ਚਿਰ ਨਕਲ ਸੀ, ਸੋਨਾ 5-7-10 ਹਜ਼ਾਰ ਰੁਪਏ ਤੋਲਾ, ਉਹ ਤੇ ਬਹੁਤ ਸਸਤਾ ਕੰਮ ਸੀ, ਉਹ ਤੇ 20-30 ਰੁਪਏ ਦਾ ਲਿਆ ਕੇ ਪਾ ਲੈਂਦੇ ਸੀ ਤੇ ਉਹ ਪਾ ਤੇ ਲਏ, ਸਾਰਿਆਂ ਨੇ ਮਹੀਨੇ 2 ਮਹੀਨੇ 6 ਮਹੀਨਿਆਂ ਬਾਅਦ ਖਰਾਬ ਫਿਰ ਲਾ ਦਿੱਤੇ। ਨਕਲ ਸੀ, ਬਹੁਤਾ ਚਿਰ ਨਹੀਂ ਚੱਲ ਸਕੀ। ਤੇ ਸਤ ਸੰਗਤ ਅਸਲ ਹੈ ਉਹ ਅੱਜ ਤੱਕ ਚੱਲ ਰਿਹਾ, ਧਿਆਨ ਦੇਣਾ। ਹੁਣ ਅਸੀਂ ਨਹੀਂ ਪਰਖ ਸਕਾਂਗੇ ਇਹਦੇ ਵਿੱਚ ਮਿਲਾਵਟ ਕਿੰਨੀ ਹੈ, ਪਰ ਕਹਿੰਦੇ ਪਾਰਖੂ ਕੋਲ ਰੱਖ ਦਿਓ, ਉਹਨੇ ਨਾਲ ਦੀ ਨਾਲ ਦੱਸ ਦੇਣਾ ਇਹਦੇ ਵਿੱਚ ਇੰਨਾ ਸੋਨਾ ਤੇ ਇੰਨਾ ਪਿੱਤਲ। ਤੇ ਤੀਸਰਾ ਪ੍ਰਮਾਣ ਦਿੰਦੇ ਨੇ ਜੈਸੇ ਕਊਆ ਕੋਕਿਲਾ ਹੈ ਦੋਨੋ ਖਗ ਸਿਆਮ ਤਨ, ਕਾਲਾ ਰੰਗ ਕਾਂ ਦਾ ਤੇ ਕੋਇਲ ਦਾ, ਰੰਗ ਦੋਵਾਂ ਦੇ ਇੱਕੋ ਜਿਹੇ ਨੇ। ਹੁਣ ਜੇ ਕੋਈ ਪਹਿਲੀ ਵਾਰੀ ਕਾਂ ਨੂੰ ਵੇਖੇ, ਜਿਹਨੇ ਵੇਖਿਆ ਨਾ ਹੋਵੇ ਕਦੇ ਪਹਿਲੀ ਵਾਰੀ, ਜਿਵੇਂ ਬਾਹਰਲਿਆਂ ਦੇਸ਼ਾਂ ਚੋਂ ਲੋਕ ਆਉਂਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਪੰਛੀ ਬਹੁਤੇ ਵੇਖੇ ਨੀ ਹਿੰਦੁਸਤਾਨ ਚ ਫਰਕ। ਤੇ ਜੇ ਉਹ ਪਹਿਲੀ ਵਾਰੀ ਕਾਂ ਨੂੰ ਵੇਖਣ ਤੇ ਕੋਇਲ ਉਹਨਾਂ ਨੇ ਕਿਤੇ ਬੋਲਦੀ ਸੁਣੀ ਹੋਵੇ ਤੇ ਉਹ ਆਖਣਗੇ ਵੀ ਕੋਇਲ ਦੀ ਆਵਾਜ਼ ਜੇ ਇੰਨੀ ਮਿੱਠੀ ਆ, ਇਹ ਤੇ ਏਡਾ ਵੱਡਾ ਕਾਂ ਹੈ ਤੇ ਉਦੋਂ ਵੀ ਵੱਟ ਕੱਢਦਾ ਹੋਊ, ਭੁਲੇਖਾ ਪੈ ਜਾਏ, ਧਿਆਨ ਦੇਣਾ ਗੁਰੂ ਕੋ। ਹੁਣ ਕੋਇਲ ਬਹੁਤ ਮਿੱਠਾ ਬੋਲਦੀ ਹੈ ਤੇ ਜੇ ਕੋਈ ਆਖੇ ਵੀ ਇਹ ਕਾਂ ਬੜਾ ਵੱਡਾ ਹੈ, ਇਹ ਤੇ ਉਦੋਂ ਵੀ ਵੱਟ ਕੱਢਦਾ ਹੋਣਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਰੰਗ ਤੇ ਦੋਵਾਂ ਦੇ ਕਾਲੇ ਨੇ, ਹੈ ਵੀ ਦੋਵੇਂ ਪੰਛੀ ਨੇ, ਪਰ ਜਦੋਂ ਕਾਂ ਨੇ ਬੋਲਣਾ ਹੈ ਉਦੋਂ ਹੀ ਪਤਾ ਲੱਗ ਜਾਣਾ ਹੈ। ਆਖੋ ਸਤਨਾਮ, ਉਹਨਾਂ ਦੀ ਪਛਾਣ ਹੈ, जैसे कौआ कोकिला है दोनों खग श्याम तन जानिए अशुभ शुभ शब्द सो भाखी है जदों बोलणगे ते पछाण आ जानी है आ कां ते किथे कोयल ते किथे कां फर्क है ना बड़ा कोयल नूं आखण मिठी बोली कां आखण कन्न खावण कां वी काला कोयल वी काली दोवें पंछी जात सदावण कहिंदे कां वी काला कोयल वी काली कां नूं कहिंदे ने वट्टा मारो रौला किथे पाया कोयल नूं जी करदा सुनी जाइए इहदा फर्क क्यों आ ते अगे जवाब मिलिया कहिंदे जां टुक वेखे तां कां कां करदा हीणा जग तों होया कहिंदे कां दा सतकार इस करके नहीं क्योंकि टुक नूं वेख के कां कां करदा जदों वेखदा ना किते टुक फिर कां कां लग पैंदा करन प्रीतम दे विरहों विच गावे कोयल सोभा पावण ओह टुक पिछे ढिड पिछे कां कां नहीं करदी ओह अपने प्यारे दे प्यार विच गाउंदी ऐ आखो सपना ते याद रखना खालसा जी संत बाबा ईश्वर सिंह जी ने जे 9 लख प्राणियां नूं अमृत छकाया उहनां ने ढिड पिछे कीर्तन नहीं कीता उहनां ने 50 साल वाजा वजिया उहनां दा ते लगातार ही वजिया फिर ते जिथे गए ने लखां संगतां उहनां दे प्रवचनां तों प्रभावित हो के ते अमृत छकदियां रहियां ने अर्ज कल भी कीती सी उहनां दे लाए बूटे अज भी हरे ने क्योंकि उहनां दा वाजा कोई ढिड पिछे नहीं सी वजदा ਉਹ ਕੀਰਤਨ ਢਿੱਡ ਪਿੱਛੇ ਨਹੀਂ ਸੀ ਕਰਦੇ ਉਹ ਆਪਣੇ ਬੱਚੇ ਆਪਣਾ ਪਰਿਵਾਰ ਪਾਲਣ ਵਾਸਤੇ ਨਹੀਂ ਆਲੋਵਾਲ ਨਗਰ ਦੇ ਵਿੱਚ ਜਾਓ ਉਹਨਾਂ ਦੇ ਭਰਾ ਤੇ ਉਹਨਾਂ ਦੇ ਭਤੀਜੇ ਸਿੰਪਲ ਜੀਵਨ ਉਹਨਾਂ ਦਾ ਜਿਹੜਾ ਅੱਜ ਤੋਂ 100 ਸਾਲ ਪਹਿਲਾਂ ਸੀ ਉਹਨਾਂ ਦੇ ਪਰਿਵਾਰ ਦਾ ਉਹੀ ਹਾਲ ਅੱਜ ਜਿਹੋ ਜਿਹੇ ਆਮ ਲੋਕਾਂ ਦੇ ਘਰ ਨੇ ਉਹੋ ਜਿਹੇ ਉਹਨਾਂ ਦੇ ਘਰ ਨੇ ਉਹਨਾਂ ਨੇ ਆਪਣੇ ਪਰਿਵਾਰ ਦਾ ਕੁਛ ਨਹੀਂ ਬਣਾਇਆ ਤੇ ਅੱਜ ਕੱਲ੍ਹ ਲੋਕ ਗੱਲਾਂ ਤੇ ਕਰਦੇ ਨੇ ਸਮਕਾਲੀ ਉਹਨਾਂ ਦੇ ਕੀਰਤਨ ਸਮਕਾਲੀ ਜਿਨ੍ਹਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਨੇ ਬਜ਼ੁਰਗ ਹੋ ਗਏ ਨੇ ਜਿਹੜੇ ਸੰਤ ਬਾਬਾ ਈਸ਼ਰ ਸਿੰਘ ਦੇ ਵੇਲੇ ਬਰਾਬਰ ਵਾਜੇ ਵਜਾਉਂਦੇ ਰਹੇ ਆ ਪਰ ਉਹਨਾਂ ਨੇ ਹੋਟਲ ਬਣਾ ਲਏ ਉਹਨਾਂ ਨੇ ਬੱਚਿਆਂ ਦੇ ਨਾਂ ਤੇ ਕਰੋੜਾਂ ਰੁਪਇਆ ਜਮ੍ਹਾਂ ਕਰ ਲਿਆ ਉਹਨਾਂ ਨੇ ਬੱਚਿਆਂ ਨੂੰ ਫੌਰਨ ਸੈੱਟ ਕਰ ਦਿੱਤਾ ਕਿਸੇ ਨੇ ਕੈਨੇਡਾ ਕਿਸੇ ਨੇ ਅਮੈਰੀਕਾ ਕਿਸੇ ਨੇ ਇੰਗਲੈਂਡ ਬੱਚੇ ਸਭ ਸੈੱਟ ਕਰ ਲਏ ਅਰਬਾਂ ਰੁਪਏ ਦੇ ਅੱਜ ਮਾਲਕ ਬਣ ਗਏ ਤੇ ਉਹ ਗੱਲਾਂ ਕਰਦੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ 'ਚ ਕੁਝ ਮੰਗਿਆ ਨਹੀਂ ਤੇ ਜੇ ਤੁਸੀਂ ਸੰਗਤਾਂ ਨੇ ਉਹਨਾਂ ਨੂੰ ਕੁਝ ਦਿੱਤਾ ਤੇ ਉਹਨਾਂ ਨੇ ਤੁਹਾਡੇ ਵਾਸਤੇ ਲੰਗਰ ਚਲਾ ਤੇ ਤੁਹਾਡੇ ਵਾਸਤੇ ਸਕੂਲ ਬਣਾ ਤੇ ਤੁਹਾਡੇ ਵਾਸਤੇ ਇਮਾਰਤਾਂ ਬਣਾਈਆਂ ਨੇ ਵੀ ਸੰਗਤ ਜਿਹੜੀ ਆਵੇ ਰਵੇ ਰਾੜਾ ਸਾਹਿਬ ਦੇ ਇਲਾਕੇ 'ਚ 10 ਕਿਲੋਮੀਟਰ ਵਿੱਚ ਸਵੇਰੇ ਕੋਈ ਮੰਗਤਾ ਮੰਗਦਾ ਨਹੀਂ ਜਿਹਨੂੰ ਵੀ ਭੁੱਖ ਲੱਗਦੀ ਕਹਿੰਦੇ ਰਾੜਾ ਸਾਹਿਬ ਚੱਲੋ ਆਖੋ ਸਪਨਾ ਉਹਨਾਂ ਦੇ ਸਮਕਾਲੀ ਕੀਰਤਨੀਆਂ ਦੇ ਕਿਤੇ ਲੰਗਰ ਚੱਲਦੇ ਨੇ ਗੁਰਮੁਖੋ ਮਹਾਂਪੁਰਸ਼ਾਂ ਨੂੰ ਸੰਗਤ ਨੇ ਜੇ ਮਾਇਆ ਦਿੱਤੀ ਤੇ ਉਹਨਾਂ ਨੇ ਆਪਣੇ ਬੱਚਿਆਂ ਦੀ ਪ੍ਰੋਪਰਟੀ ਨਹੀਂ ਬਣਾਈ ਉਹਨਾਂ ਨੇ ਮਾਇਆ ਇਕੱਠੀ ਕਰ ਕਰਕੇ ਆਪਣਾ ਪਰਿਵਾਰ ਨਹੀਂ ਪਾਲਿਆ ਉਹਨਾਂ ਨੇ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਜੋ ਸੰਗਤ ਨੇ ਦਿੱਤਾ ਸੰਗਤ ਵਾਸਤੇ ਸਭ ਕੁਝ ਬਣਾ ਕੇ ਗਏ ਆ ਇੱਕ ਪੈਸਾ ਵੀ ਉਹਨਾਂ ਨੇ ਆਪਣੇ ਨਾਂ ਨਹੀਂ ਰੱਖਿਆ ਤੇ ਗੱਲਾਂ ਕਰਨਗੇ ਉਹਨਾਂ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਜੀਓ ਤੇ ਇੱਦਾਂ ਕੱਚੀਆਂ ਧਾਰਨਾ ਪੜ੍ਹਦੇ ਸੀ ਪਰ ਵੇਖੋ ਤੇ ਸਹੀ ਉਹਨਾਂ ਨੇ ਕਮਾਈ ਕਿੰਨੀ ਕੀਤੀ ਜਪ ਤਪ ਕੀਤਾ ਭਲਾ ਵੀ ਕੀਤਾ ਤੇ ਜੋ ਸੰਗਤ ਨੇ ਦਿੱਤਾ ਉਹ ਸੰਗਤ ਵਾਸਤੇ ਲਾ ਵੀ ਗਏ ਇਹਨਾਂ ਦੇ ਵਿੱਚੋਂ ਵੇਖੋ ਕਦੇ ਕਿਸੇ ਨੇ ਆਪਣੀ ਮਾਇਆ ਦੇ ਵਿੱਚੋਂ 100 ਰੁਪਇਆ ਵੀ ਸੰਗਤ ਵਾਸਤੇ ਨਹੀਂ ਖਰਚਿਆ ਕਦੇ ਵੀ ਕੋਈ ਐਸਾ ਕਰਮ ਨਹੀਂ ਜੇ ਮਾੜਾ ਮੋਟਾ ਪਖੰਡ ਜਿਹਾ ਕਰਦੇ ਨੇ ਅਸੀਂ ਜੀ ਗਰੀਬ ਲੜਕੀਆਂ ਦੀ ਸ਼ਾਦੀ ਕਰਦੇ ਹਾਂ ਤੇ ਪੰਜ ਉਹਦੇ ਵਿੱਚ 5 ਲੱਖ ਖਰਚਣਾ ਤੇ 15 ਲੱਖ ਇਕੱਠਾ ਕਰ ਲੈਂਦੇ ਨੇ ਆਖੋ ਸਤਨਾ ਉਹ ਗਰੀਬਾਂ ਦੇ ਢਿੱਡਾਂ ਦੇ ਨਾਂ ਤੇ ਮੰਗਦੇ ਨੇ ਬੜੇ ਇਹੋ ਜਿਹਾ ਮਾੜਾ ਮੋਟਾ ਜਿਹਾ ਅਡੰਬਰ ਰਚ ਕੇ ਥੋੜਾ ਕੁ ਚਿਰ ਬਸ ਉਹ ਬੱਲੇ ਬੱਲੇ ਹੋ ਗਈ ਐਸਾ ਨਹੀਂ ਮਹਾਂਪੁਰਸ਼ਾਂ ਨੇ ਸਾਰਾ ਜੀਵਨ ਸੰਗਤ ਵਾਸਤੇ ਲੁਕਾਈ ਦੇ ਭਲੇ ਵਾਸਤੇ ਲਾਇਆ ਇਸੇ ਕਰਕੇ ਗੁਰਮੁਖੋ ਪ੍ਰੀਤਮ ਦੇ ਵਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਣ ਕਾਂ ਨੂੰ ਵੱਟੇ ਹੀ ਪੈਂਦੇ ਨੇ ਆਖੋ ਸਤਨਾ ਤੇ ਜਿੰਨਾ ਸੰਤ ਬਾਬਾ ਈਸ਼ਰ ਸਿੰਘ ਦਾ ਸਤਿਕਾਰ ਹੋਇਆ ਨਾ ਜੇ ਉਹ ਨਿਸਕਾਮ ਕੀਰਤਨੀਏ ਸਨ ਮੰਗਦੇ ਨਹੀਂ ਸੀ ਨਾ ਕੁਛ ਤੇ ਇੰਨਾ ਸਤਿਕਾਰ ਕਿਸੇ ਦਾ ਨਹੀਂ ਹੋਇਆ ਕਿਉਂਕਿ ਸੰਗਤ ਭੋਲੀ ਵੀ ਹੈ ਤੇ ਗੁਰਮੁਖੋ ਸੰਗਤ ਜੇ ਹਾਥੀ ਤੇ ਬਿਠਾਉਣ ਜਾਣਦੀ ਹੈ ਨਾ ਤੇ ਸੰਗਤ ਗਧੇ ਤੇ ਬਿਠਾਉਣ ਵੀ ਜਾਣਦੀ ਹੈ ਆਖੋ ਸਤਨਾ ਇੰਨੇ ਭੋਲੇ ਵੀ ਨਹੀਂ ਸਭ ਨੂੰ ਪਤਾ ਹੁੰਦਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਵਿੱਚ ਤੇ ਦੂਜੇ ਕੀਰਤਨੀਆਂ 'ਚ ਕੀ ਫਰਕ ਸੀ ਪਛਾਣਨ ਵਾਲੇ ਪਛਾਣ ਲੈਂਦੇ ਸੀ। ਅੱਜ ਬਾਅਦ ਵਿੱਚ 30 ਸਾਲ ਲੰਘਣ ਤੋਂ ਬਾਅਦ ਬਹੁਤੇ ਬੁੱਧੀਜੀਵੀ ਬਣ ਗਏ, ਬਹੁਤੀਆਂ ਗੱਲਾਂ ਲੱਗ ਪਈਆਂ ਆਉਣ, ਪਰ ਉਹਨਾਂ ਦੇ ਵੇਲੇ ਵਿੱਚ ਸਭ ਨੂੰ ਝੁਕਣਾ ਪੈਂਦਾ ਸੀ। ਉਹਨਾਂ ਨੂੰ ਪਤਾ ਸੀ ਵੀ ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਇਹ ਆਪਣੀ ਮਿਸਾਲ ਆਪ, ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਸੋ ਦਾਸ ਦੇ ਕਹਿਣ ਤੋਂ ਭਾਵ ਕਿ ਜਿਹੜਾ ਪਿਆਰੇ ਦੇ ਪਿਆਰ ਵਿੱਚ ਗਾਉਣ ਵਾਲਾ ਲੋਕ ਉਹਦੇ ਪੈਰਾਂ ਥੱਲੇ ਹੱਥ ਦਿੰਦੇ ਨੇ, ਤੇ ਦੇਣੇ ਵੀ ਚਾਹੀਦੇ ਨੇ। ਗੁਰਮੁਖੋ ਭਾਈ ਸਾਹਿਬ, ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਸਨ, ਤੇ ਭਾਈ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਆਪਣੀਆਂ ਵਾਰਾਂ ਚ, ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਂਦੇ। ਕਹਿੰਦੇ ਸਿਰ ਤੇ ਵੀ ਉੱਚਾ ਤੇ ਪੈਰ ਨੇ ਸਭ ਤੋਂ ਨੀਵੇਂ, ਪੈਰ ਸਭ ਤੋਂ ਨੀਵੇਂ ਨੇ ਤੇ ਸਿਰ ਸਭ ਤੋਂ ਉੱਚਾ। ਤੇ ਸਤਸੰਗ ਜੀ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ। ਇਹ ਪੈਰ ਸਾਡੇ ਸਰੀਰ ਦਾ ਭਾਰ ਚੁੱਕਦੇ ਨੇ, ਮੂੰਹ ਨੱਕੀ ਨੱਕ ਕੰਨ ਹੱਥ ਸਾਰਾ ਭਾਰ ਸਾਡੇ ਪੈਰ ਚੁੱਕਦੇ ਨੇ ਨਾ। ਤੇ ਅਗਲਾ ਬਚਨ ਹੈ ਭਾਈ ਗੁਰਦਾਸ ਜੀ ਪੰਕਤੀ, ਕਹਿੰਦੇ ਨੇ ਸਭ ਚੇਹਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ। ਇਹ ਇਹੋ ਜਿਹਾ ਕਿਹੜਾ ਕੰਮ ਕਰਦੇ ਨੇ ਜਿਹੜਾ ਹੋਰ ਸਾਰੇ ਚੇਹਨ ਛੱਡ ਕੇ ਇਹਨਾਂ ਨੂੰ ਪੂਜਿਆ ਜਾਂਦਾ। ਹੱਥਾਂ ਦੀ ਪੂਜਾ ਨਹੀਂ ਹੁੰਦੀ, ਨੱਕ ਦੀ ਪੂਜਾ ਨਹੀਂ ਹੁੰਦੀ, ਕੰਨਾਂ ਦੀ ਪੂਜਾ ਨਹੀਂ ਹੁੰਦੀ, ਜੀਭ ਦੀ ਪੂਜਾ ਨਹੀਂ ਹੁੰਦੀ, ਪੂਜਾ ਹੋਏਗੀ ਤੇ ਪੈਰਾਂ ਦੀ ਹੋਏਗੀ। ਸਤਿਕਾਰ ਪੈਰੀ ਹੱਥ ਲਾਵਾਂਗੇ, ਜੇ ਕਿਸੇ ਦਾ ਵੱਡੇ ਦਾ ਸਤਿਕਾਰ ਕਰਾਂਗੇ, ਮਾਂ ਦਾ ਸਤਿਕਾਰ ਕਰਾਂਗੇ, ਬਾਪੂ ਦਾ ਸਤਿਕਾਰ ਕਰਾਂਗੇ, ਪੈਰੀ ਹੱਥ ਲਾਵਾਂਗੇ। ਸਭ ਚੇਹਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ, ਇਹ ਐਸਾ ਕਿਹੜਾ ਕਰਮ ਕਰਦੇ ਨੇ। ਤੇ ਭਾਈ ਗੁਰਦਾਸ ਜੀ ਦੀ ਅਗਲੀ ਪੰਕਤੀ ਹੈ, ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਕਹਿੰਦੇ ਇਸ ਕਰਕੇ ਸਤਿਕਾਰ ਹੈ ਕਿਉਂਕਿ ਗੁਰੂ ਦੀ ਸ਼ਰਣੀ ਇਹ ਰੋਜ਼ ਚੱਲ ਚੱਲ ਜਾਂਦੇ ਨੇ। ਨੱਕ ਕੱਲਾ ਨਹੀਂ ਜਾ ਸਕਦਾ, ਕੰਨ ਨਹੀਂ ਜਾ ਸਕਦੇ, ਅੱਖਾਂ ਨਹੀਂ ਜਾ ਸਕਦੀਆਂ, ਕੱਲੇ ਹੱਥ ਕਿੱਥੋਂ ਤੁਰ ਜਾਣਗੇ, ਇਹ ਲੈ ਕੇ ਜਾਣਗੇ ਅੱਖ ਸਤਨਾਮ। ਗੁਰ ਸ਼ਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ। ਦੇਸ਼ ਵਾਸਤੇ ਵੀ ਸਰਹੱਦਾਂ ਤੇ ਸਾਡੇ ਵੀਰ ਜੂਝਦੇ ਨੇ ਤੇ ਇਹਨਾਂ ਪੈਰਾਂ ਨਾਲ ਚੱਲ ਕੇ ਜਾਂਦੇ ਨੇ, ਕਾਰਗਿਲ ਦੀ ਜੰਗ ਇਹਨਾਂ ਨਾਲ ਹੀ ਹੋ ਰਹੀ ਹੈ, ਇਹਨਾਂ ਨਾਲ ਜਾਣਗੇ। ਤੇ ਭਾਈ ਸਾਹਿਬ ਨੂੰ ਆਖਿਆ, ਭਾਈ ਗੁਰਦਾਸ ਜੀ ਜਿਹੜੇ ਪੈਰ ਸਾਧ ਸੰਗਤ ਵਿੱਚ ਨਿੱਤ ਚੱਲ ਕੇ ਜਾਂਦੇ ਨੇ, ਤੁਸੀਂ ਉਹਨਾਂ ਦਾ ਕਿੰਨਾ ਸਤਿਕਾਰ ਕਰਦੇ ਹੋ। ਅੱਜ ਕੱਲ੍ਹ ਵਾਲੇ ਤੇ ਕਹਿੰਦੇ ਨੇ ਵੀ ਇਹ ਕਿਉਂ ਜੀ, ਇਹ ਕਿਉਂ, ਸਤਿਕਾਰ ਹੋਣਾ ਹੀ ਨਹੀਂ ਚਾਹੀਦਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਉਹਨਾਂ ਦਾ ਇੰਨਾ ਸਤਿਕਾਰ ਕਰਨਾ ਕਿ ਮੇਰੇ ਸਰੀਰ ਤੋਂ ਚੰਮ ਲਾ ਲਿਆ ਜਾਵੇ ਤੇ ਚੰਮ ਲਾ ਕੇ ਉਹਦੀਆਂ ਜੁੱਤੀਆਂ ਬਣਾਈਆਂ ਜਾਣ, ਮੇਰੇ ਚੰਮ ਦੀਆਂ ਜੁੱਤੀਆਂ ਬਣਾਓ ਤੇ ਉਹਨਾਂ ਦੀਆਂ ਚਰਨਾਂ ਚ ਪਾਓ ਜਿਹੜੇ ਨਿਤ ਸਾਧ ਸੰਗਤ ਵਿੱਚ ਜਾਂਦੇ ਨੇ। ਆਖੋ ਸਤਨਾਮ। ਭਾਈ ਗੁਰਦਾਸ ਜੀ ਕਹਿੰਦੇ ਨੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, ਮੇਰੀ ਖੱਲ ਦੀਆਂ ਬਣਾ ਕੇ ਮੌਜੜੇ ਜੁੱਤੀਆਂ ਬਣਾਓ ਤੇ ਉਹਨਾਂ ਦੀਆਂ ਚਰਨਾਂ ਵਿੱਚ ਪਾਓ ਜਿਹੜੇ ਸਾਧ ਸੰਗਤ ਵਿੱਚ ਜਾਂਦੇ ਨੇ। ਇੱਕ ਲਾਸਟ ਪੰਕਤੀ ਹੈ, ਮਸਤਕ ਲੱਗੇ ਸਾਧ ਰੇਣ ਵਡਭਾਗ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਦੇ ਮੱਥੇ ਉੱਤੇ ਸੰਗਤ ਦੀ ਧੂੜ ਲੱਗਦੀ, ਗੁਰਸਿੱਖਾਂ ਦੀ ਧੂੜ ਲੱਗਦੀ। ਇੱਕ ਹੋਰ ਜਗ੍ਹਾ ਵੀ ਜ਼ਿਕਰ ਕਰਦੇ ਨੇ, ਕਹਿੰਦੇ ਨੇ ਮੇਰੇ ਸਰੀਰ ਨੂੰ ਸਾੜ ਲਿਆ ਜਾਏ ਤੇ ਮੇਰੀਆਂ ਹੱਡੀਆਂ ਨੂੰ ਚੱਕੀ ਚੱਕੀ ਵਿੱਚ ਪਾ ਕੇ ਪੀ ਦਿਓ। ਧਿਆਨ ਦੇਣਾ, ਮੇਰੀਆਂ ਹੱਡੀਆਂ ਨੂੰ ਚੱਕੀ ਵਿੱਚ ਪਾ ਕੇ ਪੀ ਦਿੱਤਾ ਜਾਵੇ ਤੇ ਉਹ ਜਿਹੜੀ ਰਾਖ ਜਿਹੜੀ ਮੇਰੀਆਂ ਮੇਰੇ ਸਰੀਰ ਦੀ ਆ, ਚੰਮ ਤੋਂ ਰਾਖ ਬਣੇਗੀ ਤੇ ਹੱਡੀਆਂ ਨੂੰ ਪੀ ਕੇ ਤੇ ਹਵਾ ਵਿੱਚ ਬਖੇਰ ਦਿਓ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਹਵਾ ਨੂੰ ਬੇਨਤੀ ਕਰਾਂਗਾ ਕਿ ਮੇਰੀ ਇਸ ਰਾਖ ਨੂੰ ਉਹਨਾਂ ਰਾਹਾਂ ਤੇ ਲਿਜਾ ਕੇ ਵਿਛਾ ਦੇਈਂ ਜਿੱਥੋਂ ਗੁਰਸਿੱਖਾਂ ਨੇ ਲੰਘਣਾ ਹੋਵੇ। ਆਖੋ ਸਤਨਾਮ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੇ ਕਿਤੇ ਇਹ ਜ਼ਿਕਰ ਆਇਆ ਨਾ ਕਿ ਚਰਨ ਸਾਧ ਕੇ ਧੋਏ ਧੋਏ ਪੀਓ, ਤੇ ਨਾਲ ਇਹ ਵੀ ਲਿਖਿਆ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਗੁਰਸਿੱਖ ਦਾ ਵੀ ਸਤਿਕਾਰ ਕਰ। ਤੇ ਯਾਦ ਰੱਖਣਾ, ਜੁਗਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ, ਜੁਗਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ, ਅਕੜਨਾ ਹੀ ਤੋਂ ਮੁਰਦੋਂ ਕੀ ਪਹਿਚਾਨ ਹੋਤੀ। ਆਕੜਦੇ ਹੀ ਮੁਰਦੇ ਆ, ਮੁਰਦੇ ਮੁਰਦਾ ਨਹੀਂ ਝੁਕਦਾ ਕਦੇ, ਤੇ ਜਿਹੜੇ ਅੰਦਰੋਂ ਮਰ ਚੁੱਕੇ ਹਨ ਉਹ ਝੁਕਣਾ ਜਾਣਦੇ ਹੀ ਨਹੀਂ। ਤੇ ਝੁਕੇ ਤੋਂ ਬਿਨਾਂ ਦਾਤ ਨਹੀਂ ਮਿਲਦੀ। ਤੇ ਖਾਲਸਾ ਜੀ ਇੱਕ ਅਰਜ਼ ਇੱਥੇ ਛੋਟੀ ਜਿਹੀ ਹੋਰ ਕਰਦੇ ਹਾਂ, ਕਿਉਂਕਿ ਅੱਜ ਕੋਈ ਇਤਿਹਾਸ ਕਿਸੇ ਪਾਸੇ, ਕਿਉਂਕਿ ਇਹ ਬੇਨਤੀਆਂ ਵੀ ਆਨੰਦ ਹੈ ਇਹਦੇ ਵਿੱਚ ਹੀ ਧਿਆਨ ਦੇਣਾ ਕਿ ਸਤਿਕਾਰ ਅਸੀਂ ਜ਼ਰੂਰ ਕਰਨਾ ਗੁਰਸਿੱਖਾਂ ਦਾ, ਸਤਿਕਾਰ ਅਸੀਂ ਸਾਧੂਆਂ ਦਾ ਕਰਨੇ ਆ, ਸਤਿਕਾਰ ਅਸੀਂ ਗੁਰਮੁਖਾਂ ਦਾ ਕਰਨੇ ਆ, ਸਤਿਕਾਰ ਜਥੇਦਾਰ ਜੀ ਆਏ ਨੇ, ਸਿੰਘ ਸਾਹਿਬ ਆਏ ਨੇ, ਅਸੀਂ ਕਰਨੇ ਆ ਸਾਰੇ, ਪਰ ਸਤਿਕਾਰ ਜਥੇਦਾਰ ਜੀ ਸਮਝ ਕੇ, ਗੁਰੂ ਸਮਝ ਕੇ ਨਹੀਂ। ਸਤਿਕਾਰ ਕਿਸੇ ਨੂੰ ਮਹਾਂਪੁਰਸ਼ ਸਮਝ ਕੇ, ਗੁਰੂ ਸਮਝ ਕੇ ਨਹੀਂ। ਸਤਿਕਾਰ ਕਿਸੇ ਨੂੰ ਗੁਰਸਿੱਖ ਸਮਝ ਕੇ, ਗੁਰੂ ਸਮਝ ਕੇ ਨਹੀਂ। ਧਿਆਨ ਦੇਣਾ, ਪਿਆਰ ਆਪਣੀ ਮਾਂ ਨਾਲ ਵੀ ਕਰਦੇ ਹੋ, ਪਿਆਰ ਆਪਣੀ ਭੈਣ ਨਾਲ ਵੀ ਕਰਦੇ ਹੋ, ਪਿਆਰ ਆਪਣੀ ਘਰਵਾਲੀ ਨਾਲ ਵੀ ਕਰਦੇ ਹੋ, ਪਰ ਫਰਕ ਹੈ ਨਾ, ਭੈਣ ਵਾਲੀ ਭਾਵਨਾ ਹੋਰ ਤੇ ਘਰ ਵਾਲੀ ਵਾਲੀ ਭਾਵਨਾ ਹੋਰ। ਭੈਣ ਵਾਲੀ ਭਾਵਨਾ ਹੋਰ, ਬੰਦਾ ਇੱਕੋ ਹੀ ਹੁੰਦਾ, ਭੈਣ ਨਾਲ ਵੀ ਪਿਆਰ ਕਰਦਾ, ਮਾਂ ਨਾਲ ਵੀ ਪਿਆਰ ਕਰਦਾ, ਘਰ ਵਾਲੀ ਨਾਲ ਵੀ ਪਿਆਰ ਕਰਦਾ। ਘਰ ਵਾਲੀ ਪ੍ਰਤੀ ਭਾਵਨਾ ਕੁਝ ਹੋਰ ਹੁੰਦੀ ਹੈ ਤੇ ਮਾਂ ਵਾਲੀ ਭਾਵਨਾ ਕੁਝ ਹੋਰ ਹੁੰਦੀ ਹੈ। ਇਸੇ ਤਰ੍ਹਾਂ ਬੰਦਾ ਇੱਕੋ ਹੀ ਹੈ। ਕੀ ਗੁਰਸਿੱਖ ਨੇ ਮਾਂ ਦਾ ਸਤਿਕਾਰ ਨਹੀਂ ਕਰਨਾ, ਝੁਕਣਾ ਨਹੀਂ ਉਹਨੇ, ਝੁਕਣਾ ਹੈ, ਪਰ ਮਾਂ ਸਮਝ ਕੇ, ਮਾਤਾ ਸਾਹਿਬ ਕੌਰ ਸਮਝ ਕੇ ਨਹੀਂ। ਪਿਤਾ ਦਾ ਸਤਿਕਾਰ ਕਰਨਾ, ਪਿਓ ਦੇ ਗੋਡੀ ਹੱਥ ਲਾਉਣੇ ਨੇ, ਪਰ ਪਿਤਾ ਸਮਝ ਕੇ, ਗੁਰੂ ਗੋਬਿੰਦ ਸਿੰਘ ਸਮਝ ਕੇ ਨਹੀਂ। ਇਸੇ ਤਰ੍ਹਾਂ ਆਪਣੇ ਉਸਤਾਦ ਦਾ, ਆਪਣੇ ਟੀਚਰ ਦਾ ਸਤਿਕਾਰ ਕਰਨਾ, ਗੁਰਸਿੱਖ ਦਾ, ਰੱਬ ਦੇ ਪਿਆਰੇ ਦਾ, ਜਿਹੜਾ ਚੰਗੇ ਪਾਸੇ ਲਾਏ ਉਹਦਾ ਸਤਿਕਾਰ ਕਰਨਾ ਹੈ, ਪਰ ਉਹਨੂੰ ਗੁਰੂ ਗ੍ਰੰਥ ਸਾਹਿਬ ਸਮਝ ਕੇ ਨਹੀਂ। ਜਿਹੜੀ ਸਾਡੀ ਭਾਵਨਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਆ, ਉਹ ਕੋਈ ਹੋਰ ਆ, ਗੁਰਸਿੱਖਾਂ ਵਾਰੀ ਹੋਰ ਆ, ਮਾਂ ਵਾਰੀ ਹੋਰ ਆ, ਉਸਤਾਦ ਵਾਰੀ ਹੋਰ ਆ, ਬੰਦਾ ਇੱਕੋ ਹੀ ਹੈ। ਭਾਵਨਾ ਬਦਲੇਗੀ, ਆਖੋ ਸਤਨਾਮ, ਭਾਵਨਾ ਬਦਲੇਗੀ ਅੰਦਰਲੀ। ਇਸ ਕਰਕੇ ਸਤਿਕਾਰ ਜ਼ਰੂਰ, ਪਰ ਅੰਦਰਲੀ ਸਾਡੀ ਭਾਵਨਾ ਕੀ ਹੈ, ਗੁਰੂ ਸਮਝ ਕੇ ਨਹੀਂ। ਗੁਰੂ ਸਾਡੇ ਕੇਵਲ ਗੁਰੂ ਗ੍ਰੰਥ ਸਾਹਿਬ ਹਨ। ਜਿਹੜੀ ਉਸ ਵੇਲੇ ਸ਼ਰਧਾ ਭਾਵਨਾ ਸਾਡੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਹੈ, ਉਹ ਕਿਸੇ ਹੋਰ ਪ੍ਰਤੀ ਨਹੀਂ ਬਣ ਸਕਦੀ ਤੇ ਬਣਨੀ ਵੀ ਨਹੀਂ ਚਾਹੀਦੀ। ਤੇ ਸਤਿਕਾਰ ਸਭ ਦਾ, ਤੇ ਅੱਜ ਦੀ ਜਿਹੜੀ ਥਿਊਰੀ ਹੈ, ਅੱਜ ਦੇ ਜਿਹੜੇ ਲੋਕ ਹਨ ਉਹਨਾਂ ਦੀ ਸੋਚ ਕੀ ਹੈ, ਉਹ ਇਸ ਗੱਲ ਤੇ ਬੜਾ ਜ਼ੋਰ ਦੇ ਰਹੇ ਨੇ ਕਿ ਸਤਿਕਾਰ ਕਰੋ ਹੀ ਨਾ, ਤੇ ਜੇ ਸਤਿਕਾਰ ਕਰੋਗੇ ਹੀ ਨਾ ਤੇ ਬਖਸ਼ਿਸ਼ ਹੋਏਗੀ ਕਿਵੇਂ, ਵੱਡੇ ਦਾ ਸਤਿਕਾਰ ਕਰਨਾ ਛੱਡ ਦਿਓ। ਕਾਰਨ ਵੀ ਇਹੀ ਹੈ, ਜਦੋਂ ਅਸੀਂ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਭੁੱਲ ਜਾਂਦੇ ਹਾਂ ਤੇ ਫਿਰ ਗੱਲ ਨਹੀਂ ਬਣਦੀ। ਆ ਟਰੱਕ ਡਰਾਈਵਰ ਤੁਹਾਡੇ ਕਲਕੱਤੇ ਚ ਆਉਂਦੇ ਨੇ, ਉਹ ਗੱਡੀ ਨਹੀਂ ਫੜਾਉਂਦਾ ਡਰਾਈਵਰ ਓਨਾ ਚਿਰ ਕੰਡਕਟਰ ਨੂੰ, ਨਾਲੇ ਭੁੱਕੀ ਖਾਣ ਵਾਲਾ ਹੀ ਹੁੰਦਾ ਜਿੰਨਾ ਚਿਰ ਉਹਦੇ ਗੋਡੀ ਹੱਥ ਨਾ ਲਾਏ। ਆਖੋ ਸਤਨਾਮ, ਨਾਲੇ ਉਹ ਨਸ਼ੇ ਖਾਣ ਵਾਲਾ ਹੁੰਦਾ, ਪਰ ਫਿਰ ਵੀ ਉਹਨੂੰ ਉਹਦਾ ਸਤਿਕਾਰ ਕਰਨਾ ਹੀ ਪੈਂਦਾ। ਤੇ ਸਤਿਕਾਰ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ ਗੁਰਮੁਖੋ। ਜਦੋਂ ਵੀ ਦਾਤ ਮਿਲਦੀ ਏ, ਉਹ ਵੱਡਿਆਂ ਦਾ ਸਤਿਕਾਰ ਕਰਕੇ ਮਿਲਦੀ। ਤੇ ਸਾਨੂੰ ਸੱਚੇ ਪਾਤਸ਼ਾਹ ਨੇ ਬਾਰ ਬਾਰ ਇਹੀ ਸਿੱਖਿਆ ਦਿੱਤੀ ਕਿ ਗੁਰਮੁਖੋ, ਸਤਿਕਾਰ ਕਰਨਾ ਸਿੱਖੋ, ਗੁਰਸਿੱਖਾਂ ਆਪਣੇ ਤੋਂ ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰੋ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਤੁੱਲ ਉਹਨਾਂ ਦੇ ਬਰਾਬਰ ਤੇ ਕੋਈ ਹੋ ਹੀ ਨਹੀਂ ਸਕਦਾ। ਸੋ ਮੇਰੇ ਕਹਿਣ ਤੋਂ ਭਾਵ, ਨਸੀਰਾਂ ਦੇ ਮੱਥੇ ਤੇ ਸੰਗਤ ਦੀ ਚਰਨ ਧੂੜ ਲੱਗੀ। ਵਾਹਿਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਧੂੜ ਲੱਗੀ ਤੇ ਨਸੀਰਾ ਆਖਣ ਲੱਗੀ, ਮੈਂ ਭਾਗਾਂ ਵਾਲੀ ਹੋ ਗਈ ਆ। ਕਿਉਂ? ਮੇਰੇ ਭਾਗ ਜਾਗ ਪਏ ਨੇ, ਮੇਰੇ ਤੇ ਕਿਰਪਾ ਹੋ ਗਈ ਆ, ਕਿਉਂਕਿ ਮੇਰੇ ਪੁੱਤਰ ਤੇ ਸ਼ਹੀਦ ਹੋਏ ਨੇ। ਮੇਰੇ ਪੁੱਤਰ ਮਰੇ ਨਹੀਂ, ਧਿਆਨ ਦੇਣਾ, ਕਹਿੰਦੀ ਇਹ ਮੇਰੇ ਪੁੱਤਰ ਤੇ ਸ਼ਹੀਦ ਹੋਏ ਨੇ। ਤੇ ਇੱਕ ਸਮਾਂ ਐਸਾ ਆਇਆ, ਧਿਆਨ ਇੱਥੇ 2 ਮਿੰਟ ਇਤਿਹਾਸ ਵਿੱਚ, 2 ਮਿੰਟ ਬਸ, ਬਹੁਤਾ ਸਮਾਂ ਨਹੀਂ ਲੈਣਾ ਤੁਹਾਡਾ, ਅਸੀਂ ਵੀ ਦੂਰ ਜਾਣਾ ਤੇ ਤੁਹਾਡਾ ਵੀ। ਕੱਲ ਆਪਾਂ 10 ਵਜਾ ਤੇ ਸੀ, ਟਾਈਮ ਬਹੁਤ ਹੋ ਗਿਆ ਸੀ, ਤੇ ਅੱਜ 9:30 ਵਜੇ ਆ, ਬਸ ਥੋੜੇ ਸਮੇਂ ਚ ਸਮਾਪਤੀ ਕਰ ਦੇਣੀ ਆ। ਤੇ ਅੱਜ ਅਰਦਾਸ ਵਿੱਚ ਭਾਈ ਸਾਹਿਬ ਨੇ ਕਹਿਣਾ ਹੈ, ਸੰਗਤਾਂ ਨੇ 4 ਦਿਨ ਹਾਜ਼ਰੀ ਭਰੀ, ਜਿਹੜੇ 1 ਦਿਨ ਵੀ ਆਏ ਨੇ ਹਾਜ਼ਰੀ, ਉਹਨਾਂ ਦੀ ਵੀ 4 ਦਿਨ ਦੀ ਲੱਗ ਜਾਣੀ, ਤੇ ਸਾਰਿਆਂ ਨੇ ਅਰਦਾਸ ਵਿੱਚ ਸਾਵਧਾਨ ਹੋਣਾ। ਤੇ ਧਿਆਨ ਦੇਣਾ ਸੰਗਤ ਜੀ, ਨਸੀਰਾ ਬੜਾ ਪ੍ਰੇਮ ਲੱਗ ਪਈ ਗੁਰੂ ਗੋਬਿੰਦ ਸਿੰਘ ਨੂੰ ਕਰਨ, ਜਿਹਨੇ ਕਦੇ ਮਰ ਦੇ ਦਰਸ਼ਨ ਨਹੀਂ ਸੀ ਕੀਤੇ, ਸਤਿਗੁਰ ਦੀ ਚਰਨ ਧੂੜ ਮੱਥੇ ਨਾਲ ਲੱਗੀ ਤੇ ਪੁੱਠੇ ਲੇਖ ਸਿੱਧੇ ਹੋ ਗਏ। ਆਖਣ ਲੱਗੀ, ਪੀਰ ਜੀ ਮੈਨੂੰ ਵੀ ਦਰਸ਼ਨ ਕਰਾਓ। ਤੇ ਪੀਰ ਬੁੱਧੂ ਸ਼ਾਹ ਨਸੀਰਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਲੈ ਕੇ ਗਿਆ। ਜਦੋਂ ਨਸੀਰਾਂ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਤੇ ਮਨ ਨਿਹਾਲ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਨਸੀਰਾਂ ਨੇ ਆਪਣੇ ਹਿਰਦੇ ਵਿੱਚ ਵਸਾ ਲਈ। ਤੇ ਨਸੀਰਾਂ ਦਾ ਇੱਕ ਭਰਾ ਸੀ ਸੈਦ ਖਾਂ ਜਰਨੈਲ, ਤੇ ਉਹ ਆਇਆ 50 ਹਜ਼ਾਰ ਫੌਜ ਲੈ ਕੇ ਸਰਕਾਰ ਨੇ ਉਹਨੂੰ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਨੂੰ ਬੰਨ ਕੇ ਲੈ ਕੇ ਆਵੇ ਕੋਈ ਸੂਰਮਾ। ਤੇ ਸੈਦ ਖਾਂ ਜਰਨੈਲ ਨੇ ਸੋਨੇ ਦੇ ਮੁੱਠੇ ਵਾਲੀ ਤਲਵਾਰ ਚੁੱਕ ਲਈ ਸੀ, 50,000 ਫੌਜ ਉਹਦੇ ਪਿੱਛੇ ਦਿੱਤੀ ਗਈ ਤੇ ਸਤਸੰਗ ਜੀ ਨਾਲ ਨਾਲ ਚੱਲਦਾ ਹੋਇਆ ਸੈਦ ਖਾਂ ਜਰਨੈਲ 50,000 ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੰਨਣ ਵਾਸਤੇ ਜਾ ਰਿਹਾ ਸੀ। ਰਸਤੇ ਵਿੱਚ ਆਇਆ ਸੰਢੌਰਾ ਤੇ ਇਹਨੇ ਸੋਚਿਆ ਮੇਰੀ ਭੈਣ ਨਸੀਰਾ ਰਹਿੰਦੀ ਏ ਸੰਢੌਰੇ ਵਿੱਚ, ਕਿਉਂ ਨਾ ਜਾਂਦਾ ਜਾਂਦਾ ਆਪਣੀ ਭੈਣ ਨੂੰ ਮਿਲ ਜਾਵਾਂ। ਫੌਜ ਨੂੰ ਤੇ ਇਹਨੇ ਬਾਹਰ ਉਤਾਰਾ ਕਰ ਲਿਆ, ਫੌਜ ਬਾਹਰ ਰੁਕ ਗਈ ਤੇ ਕੱਲਾ ਸੈਦ ਖਾਂ ਜਰਨੈਲ ਆਪਣੀ ਭੈਣ ਕੋਲ ਆਇਆ। ਨਸੀਰਾ ਨੂੰ ਆ ਕੇ ਆਖਣ ਲੱਗਾ, ਭੈਣ ਜੀ ਬੜੀ ਮਾੜੀ ਹੋਈ। ਕਹਿੰਦੀ ਵੀਰਾ ਕੀ ਗੱਲ, ਤੁਹਾਡੇ ਦੋ ਪੁੱਤਰ ਮਰ ਗਏ ਨੇ? ਆਖਣ ਲੱਗੀ ਕੋਈ ਦੁੱਖ ਨਹੀਂ, ਕਿਉਂਕਿ ਮੇਰੇ ਪੁੱਤਰ ਮਰੇ ਨਹੀਂ, ਮੇਰੇ ਪੁੱਤਰ ਤੇ ਸ਼ਹੀਦ ਹੋਏ ਨੇ। ਭੈਣ ਨੇ ਜਦੋਂ ਇਹ ਜਵਾਬ ਦਿੱਤਾ, ਆਖਣ ਲੱਗੀ ਮੇਰੀ ਗੱਲ ਛੱਡ, ਮੈਨੂੰ ਇਹ ਦੱਸ ਵੀਰਾ ਵੀ ਤੂੰ ਇੰਨੀ ਫੌਜ ਲੈ ਕੇ ਕਿੱਥੇ ਚੱਲਿਆ? ਆਖਣ ਲੱਗਾ ਥੋੜੇ ਕੁ ਦਿਨ ਠਹਿਰ ਜਾ, ਮੇਰੇ ਨਾਂ ਹੀ ਹੋਏਗਾ, ਹਰ ਇੱਕ ਜ਼ਬਾਨ ਤੇ ਮੇਰਾ ਹੀ ਨਾਂ ਹੋਏਗਾ। ਕਹਿੰਦੀ ਇਹੋ ਜਿਹਾ ਕਿਹੜਾ ਕਾਰਨਾਮਾ ਕਰਨ ਚੱਲਿਆ? ਕਹਿੰਦੀ ਉਸ ਸਮੇਂ ਸੈਦ ਖਾਂ ਆਖਣ ਲੱਗਾ, ਭੈਣ ਤੈਨੂੰ ਨੀ ਪਤਾ, ਦੱਸ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਨੂੰ ਬੰਨਣ ਵਾਸਤੇ ਚੱਲਿਆ, ਉਹਨਾਂ ਸਾਹਮਣੇ ਕੋਈ ਟਿਕ ਨਹੀਂ ਸਕਦਾ, ਮੈਂ ਜਿਉਂਦਿਆਂ ਨੂੰ ਬੰਨ ਕੇ ਲਿਆਉਂ ਤੇ ਮੇਰਾ ਹੀ ਨਾਂ ਹੋਏਗਾ ਹਰ ਇੱਕ ਜੀਵ ਉੱਤੇ। ਉਸ ਸਮੇਂ ਨਸੀਰਾਂ ਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਹਿਰਦੇ ਚ ਵਸਾਈ ਬੈਠੀ ਸੀ ਤੇ ਉਹਦਾ ਭਰਾ ਚੱਲਿਆ ਗੁਰੂ ਗੋਬਿੰਦ ਸਿੰਘ ਨੂੰ ਬੰਨਣ। ਆਖਣ ਲੱਗੀ ਵੀਰਾ ਗੱਲ ਸੁਣ, ਗੁਰੂ ਗੋਬਿੰਦ ਸਿੰਘ ਦਾ ਤੇ ਕੁਝ ਜਾਣਾ ਨਹੀਂ ਤੇ ਤੇਰੇ ਪੱਲੇ ਕੁਝ ਰਹਿਣਾ ਨਹੀਂ, ਮੇਰੀ ਗੱਲ ਸੁਣ ਲੈ, ਬੰਨੇਗਾ ਤੇ ਜ਼ਰੂਰ ਗੁਰੂ ਗੋਬਿੰਦ ਸਿੰਘ ਨੂੰ ਤੇ ਤੂੰ ਕੀ ਬੰਨਣਾ, ਤੈਨੂੰ ਗੁਰੂ ਗੋਬਿੰਦ ਸਿੰਘ ਅੱਗੇ ਆਪਣੇ ਹੱਥ ਬੰਨਣੇ ਪੈਣੇ ਨੇ। ਵੇਖੀ ਕਿਤੇ, ਕਹਿਣ ਲੱਗਾ ਭੈਣ ਤੂੰ ਫੌਜਾਂ ਤੇ ਵੇਖ, ਸ਼ਸਤਰ ਤੇ ਵੇਖ, ਹਾਥੀ ਘੋੜੇ ਤੇ ਵੇਖ, ਮੇਰੇ ਸੂਰਮੇ ਤੇ ਵੇਖ। ਆਖਣ ਲੱਗੀ ਗੱਲ ਸੁਣ ਲੈ, ਤੈਨੂੰ ਫੌਜ ਤੇ ਹਕੂਮਤਾਂ ਦਾ ਮਾਣ ਹੈ, ਮਾਣ ਕਰਨਾ ਨਾ ਫੌਜਾਂ ਤੇ, ਉਹਨਾਂ ਦਾ ਰੱਖ ਆਪ ਵਾਹਿਗੁਰੂ। ਤੈਨੂੰ ਫੌਜ ਤੇ ਹਕੂਮਤਾਂ ਦਾ ਮਾਣ ਹੈ, ਉਹਨਾਂ ਦਾ ਰੱਖ ਆਪ ਵਾਹਿਗੁਰੂ।
ਬੋਲੋ ਬੋਲੋ ਸਾਹਿਬ,
ਵਾਹਿਗੁਰੂ।
राखा ते आप अकाल पुरख वाहिगुरु है, राखा एक हमारा स्वामी, सगल कटांका अंतर जामी, ओना दा राखा करतारे, ए तू फौजां ते मान करी जाना है, इन्हां चो एक नहीं टिकना, सब दौड़ जाणगे, आखन लगा नहीं भैण मन्ने ही ना, उन्हें आख्या भी मेरा वीर अड़ी कर बैठा है, ने मनना नहीं, कहिंदी चंगा फिर इदां कर जा जे बनना गुरु गोबिंद सिंह नूं, पर मैनू एक काम है जरूरी, मेरे घर विच ते टिक सकना है ना जिन्ना चिर मैं ना अपना काम निपटाया वा। कहिंदा है ठीक, नसीरा पीर उहनूं बिठा गई सैद खां नूं घर, ते आप चली गई गुरु गोबिंद सिंह दे चरणां च, सच्चे पातशाह दे चरणां विच गई संगत मिल रही सी। जदों वारी आई नसीरां दी ते सच्चे पातशाह संगत नूं रोक दिता, आके जदों महाराज नूं मत्था टेकिया ते मर जांदे ने भैण नसीरां, क्या हाल आंदी महाराज ठीक। सच्चे पातशाह समझ गए, फिर आंदे नसीरां क्या हाल, सच्चे पातशाह जी ठीक है। तीजी वारी फिर महाराज ने फिर आख्या नसीरां क्या हाल, कहिंदी महाराज ठीक, दसई ना हुण किहड़े मूंह नाल आखे भरा बारे किवें। फिर महाराज ने आप ही कहता, कहिंदे नसीरां तेरे भरा सूरमे दा की हाल, सच्चे पातशाह ने आप ही कहता। उस वेले फिर नेत्रां च वैराग दा जल वह तुरिया, चरणा ते ढह पई घट घट के अंतर की जानत, भले बुरे की पीर पछानत, सतगुर मेरे जान दे। सानू भी जान दे, इत्थे बैठिया नू भी अज वेख रहे ने, तेनू नितनेम करदे नू भी वेंदे ने, तेनू सिमरन करदे नू भी वेंदे ने, तेनू सेवा करदे नू भी वेंदे ने, ठेके वेले कहड़े अखां बंद कर लैंदे ने उदों भी वेंदे, उस समय भी वेख रहे हो, जदों मुर्गे ते दया नहीं ना करदा उदों भी वेख रहे हो भी हुण किहड़ी रेहड़ी ते खड़ा है सिख, दाड़ा प्रकाश किथे खड़ा है, वेखदे ने। लो प्यारे हो पढ़दे हो रोज, सतगुर मेरे जान दे बुरे अंत भले आताई, सतगुर मेरे जान दे ने बुरे अंत भले आताई, सतगुर मेरे जान दे बुरे अंत भले आताई, सतगुर मेरे जान दे बुरे अंत भले आताई, सतगुर मेरे जान। सतगुरु मेरे जान दे बुरे अंत भले आताई, सतगुरु मेरे जान दे बुरे अंत भले आताई, सतगुरु मेरे जान दे बुरे अंत भले आताई। जानदे ने आखन लगे नसीरां दस, कहिंदी महाराज बेनती करन आई आ, इको ही रह गया मेरे प्यो दे घर दा दीवा जगदा रहना चाहीदा। महाराज नूं आखिया, सच्चे पातशाह कहन लगे नसीरां हुण की करिए, कहिंदी महाराज मारियो ना, उहनूं पता ही नहीं तुहाडे बारे जानदा ही। ते नसीरां दी इह गल सुण के महाराज आंदे ने, उह ते सानूं खतम करन आ रिहा, बन्नन आ रिहा, ते फिर किवें। कहन लगी महाराज कृपा करियो, बस बख्शिश तुसी करियो, उहनूं मत नहीं उहनूं मत बख्शो, बख्शिश करो समत दे दिओ, माफ कर दिओ। सच्चे पातशाह कहिंदे ने नसीरां ठीक है, फिर वड्डांगा जरूर, पर हुण उहदा गल नहीं, उहदी होमे दा गल वड्डदे, उहदा हंकार है ना जिहड़ा, उहदे हंकार दा गल वड्डदे। हर नामो मंत्र दरड़ाएं दा कटे होमै रोग, नानक सतगुर तिना मलाया जिन तुरे पया संजोग। सतसंग जी महाराज होमे दे रोग नूं कटदे ने, रहन नहीं दिंदे, ते अज महाराज ने कृपा कीती, हुण जंग ते होया उत्थे, ਪਰ ਲੰਮਾ ਇਤਿਹਾਸ ਚਲੇ ਜਾਣਾ, ਬਸ ਸਮਾਪਤੀ ਤੇ ਚੱਲੀਏ। ਵਿਉਂਤਬੰਦੀ ਹੋ ਰਹੀ ਸੀ ਜੰਗ ਦੀ, ਸੱਚੇ ਪਾਤਸ਼ਾਹ ਉੱਪਰ ਗਏ, ਸੱਚੇ ਪਾਤਸ਼ਾਹ ਨੇ ਛੱਤ ਤੇ ਖਲੋ ਕੇ ਤੀਰ ਚਲਾਇਆ ਤੇ ਤੀਰ ਜਦੋਂ ਸੈਦ ਖਾਂ ਜਿੱਥੇ ਬੈਠਾ ਸੀ ਉਹਦੇ ਮੰਜੇ ਦੇ ਪਾਵੇ ਚ ਵੱਜਾ, ਜਦੋਂ ਪਾਵੇ ਚ ਵੱਜਾ ਤੀਰ ਤੇ ਤੀਰ ਪਛਾਣ ਲਿਆ ਸੈਦ ਖਾਂ, ਆਖਣ ਲੱਗਾ ਇਹ ਤੀਰ ਗੁਰੂ ਗੋਬਿੰਦ ਸਿੰਘ ਦਾ, ਕਿਉਂਕਿ ਤੀਰ ਦੀ ਪਛਾਣ ਸੀ ਕਿ ਤੀਰ ਦੇ ਨਾਲ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ। ਜੇ ਅੱਜ ਸੋਨਾ ਮਹਿੰਗਾ, ਅੱਜ ਦੇ ਹਿਸਾਬ ਨਾਲ ਉਦੋਂ ਦੇ ਹਿਸਾਬ ਨਾਲ ਉਦੋਂ ਵੀ ਸੋਨਾ ਮਹਿੰਗਾ ਹੀ ਸੀ, ਤੇ ਸਵਾ ਤੋਲਾ ਸੋਨਾ ਹਰ ਇੱਕ ਤੀਰ ਨਾਲ ਲੱਗਿਆ ਹੁੰਦਾ। ਮਹਾਰਾਜ ਲਵਾਂਦੇ ਸੀ ਕਹਿ ਕੇ, ਸੱਚੇ ਪਾਤਸ਼ਾਹ ਜੀ ਕਿਉਂ ਲਵਾਂਦੇ ਹੋ? ਸਿੱਖਾਂ ਨੇ ਪੁੱਛਿਆ। ਮਹਾਰਾਜ ਆਖਣ ਲੱਗੇ, ਜੇ ਤੇ ਤੀਰ ਵੱਜ ਕੇ ਜ਼ਖਮੀ ਹੋ ਜਾਏ ਤੇ ਇਹ ਸੋਨਾ ਵੇਚ ਕੇ ਆਪਣਾ ਇਲਾਜ ਕਰਾ ਸਕੇ, ਤੇ ਜੇ ਕਿਤੇ ਚੜ੍ਹਾਈ ਕਰ ਜਾਏ ਤੇ ਉਹਦੇ ਪਰਿਵਾਰ ਵਾਲਿਆਂ ਨੂੰ ਫਿਕਰ ਨਾ ਹੋਵੇ, ਕੱਫਣ ਦਾ ਪ੍ਰਬੰਧ ਵੀ ਨਾਲ ਹੀ ਕਰਕੇ ਤੋਰਨੇ ਆ। ਖੁਸ਼ਫਨਾ ਮਹਾਰਾਜ ਨੇ ਪਹਿਲਾ ਤੀਰ ਆਇਆ ਤੇ ਇਹਨੇ ਜਦੋਂ ਚਿੱਠੀ ਵਿੱਚ ਉੱਤੇ ਪਿੱਛੇ ਚਿੱਠੀ ਵੀ ਸੀ ਖੋਲ ਕੇ ਪੜ੍ਹੀ ਔਰ ਉਹਦੇ ਤੇ ਲਿਖਿਆ ਸੀ ਤੀਰ ਖਾਂ ਜੇ ਵਾਹਿਗੁਰੂ ਸੈਦ ਖਾਂ ਜੇ ਸਾਨੂੰ ਤੇਰੀ ਮੰਜੀ ਦਾ ਪਾਵਾ ਦਿਸਦਾ ਤੇ ਤੇਰੀ ਛਾਤੀ ਵੀ ਸਾਥੋਂ ਲੁਕੀ ਨਹੀਂ। ਇਹਨੇ ਨੂੰ ਛਰ ਕਰਕੇ ਇੱਕ ਤੀਰ ਹੋਰ ਆ ਗਿਆ, ਉਹ ਵੀ ਵੱਜਿਆ ਪਾਵੇ ਚ, ਫਿਰ ਇੱਕ ਤੀਰ ਹੋਰ ਆ ਗਿਆ, ਇੱਕ ਤੀਰ, ਚਾਰ ਤੀਰ ਆਏ। 50,000 ਚੋਂ 5,000 ਹੀ ਰਹਿ ਗਏ। ਕਹਿੰਦੇ ਇਹਨੇ ਵੀ ਮਰਨਾ, ਸਾਨੂੰ ਵੀ ਮਰਵਾਊ। ਇਹ ਕਿੱਧਰੋਂ ਆਉਣ ਲੱਗ ਪਏ ਤੀਰ, ਦੌੜ ਕੇ ਉੱਥੇ। ਫਿਰ ਜੰਗ ਵੀ ਕੁਝ ਸਮਾਂ ਹੋਇਆ ਪਰ ਇਹਦੀ ਮੱਤ ਫਿਰ ਟਿਕਾਣੇ ਆਈ। ਥੋੜਾ ਜਿਹਾ ਚਿਰ ਜੰਗ ਹੋਣ ਤੋਂ ਬਾਅਦ ਹੀ ਲੱਗ ਪਿਆ ਅਰਦਾਸਾਂ ਕਰਨ। ਕਹਿੰਦਾ ਗੁਰੂ ਗੋਬਿੰਦ ਸਿੰਘ ਜੀ, ਮੇਰੀ ਭੈਣ ਸੱਚ ਕਹਿੰਦੀ ਸੀ, ਮੇਰੀ ਬੇਨਤੀ ਹੈ ਮੈਨੂੰ ਦਰਸ਼ਨ ਦਿਓ, ਪਰ ਆਇਓ ਇਕੱਲੇ, ਤੇ ਤੁਹਾਡੇ ਨਾਲ ਸਿੱਖ ਆ ਗਏ ਉਹਨਾਂ ਨੇ ਨੀ ਮੈਨੂੰ ਬਖਸ਼ਣਾ, ਮਿਹਰ ਕਰੋ ਇਕੱਲੇ ਆਓ। ਫਿਰ ਸੈਦ ਖਾਂ ਦੀ ਬੇਨਤੀ ਮੰਨ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਇੱਕ ਪਾਸੇ ਸੈਦ ਖਾਂ ਅਰਦਾਸ ਕਰਦਾ ਸੀ, ਮਰਦ ਸਾਹਮਣੇ ਜਾ ਖਲੋਤੇ ਤੇ ਜਾ ਕੇ ਆਖਣ ਲੱਗੇ, ਸੈਦ ਖਾਂ ਇਕੱਲਾ ਆਇਆ, ਜੇ ਵਾਰ ਕਰਨਾ ਤੇ ਵਾਰ ਕਰ ਲੈ, ਜੇ ਪਿਆਰ ਕਰਨਾ ਹੀ ਤੇ ਆ ਜਾ ਪਿਆਰ ਕਰ ਲੈ, ਦੱਸ ਕੀ। ਤੇ ਸਾਧ ਸੰਗਤ ਫਿਰ ਸੈਦ ਖਾਂ ਸੱਚੇ ਪਾਤਸ਼ਾਹ ਦੇ ਚਰਨਾਂ ਚ ਡਿੱਗਿਆ। ਆਇਆ ਲਾਉਣ ਸੀ ਨਿਸ਼ਾਨਾ, ਆਪ ਦੀਵਾਨਾ ਬਣ ਗਿਆ, ਮਾਰਿਆ ਸਤਿਗੁਰਾਂ ਨੇ ਤੀਰ ਤੇ ਬਹਾਨਾ ਬਣ ਗਿਆ, ਦੀਵਾਨਾ ਹੋ ਗਿਆ, ਮਸਤੀ ਚੜ ਗਈ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੀ ਕਿਰਪਾ ਕੀਤੀ, ਜਰਨੈਲ ਨੇ ਜਰਨੈਲਾਂ ਵਾਲੇ ਕੱਪੜੇ ਲਾ ਕੇ ਤੇ ਸੰਤਾਂ ਵਾਲਾ ਭੇਸ ਬਣਾ ਲਿਆ, ਮਾਲਾ ਫੜ ਲਈ। ਇਹ ਗੁਰੂ ਗੋਬਿੰਦ ਸਿੰਘ ਜੀ ਬਰਕਤ ਸੀ, ਹੋਰ ਨਹੀਂ ਕੋਈ ਐਸਾ ਹੋਇਆ। ਜੇ ਬਾਬਾ ਬੰਦਾ ਸਿੰਘ ਬਹਾਦਰ ਵੈਰਾਗੀ ਸਾਧੂ ਹਜ਼ੂਰ ਸਾਹਿਬ ਦੀ ਧਰਤੀ ਨਾਦੇੜ, ਆਪ ਤੁਹਾਡੇ ਤੋਂ ਤੇ ਨੇੜੇ ਆ, ਜਾਣਦੇ ਹੋ ਸਾਰੇ ਇਤਿਹਾਸ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਂਦੇ ਨੇ ਸੰਤ ਜੀ ਸਿਪਾਹੀ ਬਣੋ, ਕੱਲੀ ਮਾਲਾ ਨਾਲ ਗੱਲ ਨਹੀਂ ਬਣਨੀ। ਤੇ ਜਰਨੈਲ ਸੈਦ ਖਾਂ ਨੂੰ ਕਹਿੰਦੇ, ਉਹ ਜਰਨੈਲਾ ਕੱਲੀ ਤਲਵਾਰ ਨਾਲ ਗੱਲ ਨਹੀਂ ਬਣਨੀ, ਸੰਤ ਵੀ ਬਣ, ਸਿਪਾਹੀ ਤੇ ਤੂੰ ਹੈ ਹੀ ਆ। ਖੁਸ਼ਹਸਨਾ ਗੁਰਮੁਖੋ, ਪਹਿਲਾ ਸਮਾਂ ਸੀ ਨਾ ਜਿਹੜਾ, ਜੇ ਸੰਤ ਜੱਗ ਕਰਨ ਲੱਗਦੇ ਸਨ ਤੇ ਆ ਕੇ ਰਾਕਸ਼ ਉਹਨਾਂ ਦੇ ਜੱਗ ਭੰਗ ਕਰ ਦਿੰਦੇ ਸੀ, ਬੇਅਦਬੀ ਕਰਦੇ ਸੀ, ਤੇ ਸੰਤ ਵਿਚਾਰੇ ਫਿਰ ਫਿਰਦੇ ਸੀ ਸਿਪਾਹੀਆਂ ਕੋਲ ਸੂਰਮਿਆਂ ਨੂੰ ਲੱਭਦੇ, ਸਾਨੂੰ ਬਚਾਓ ਸਾਨੂੰ ਬਚਾਓ, ਸੰਤ ਅਧੂਰਾ ਸੀ। ਤੇ ਫਿਰ ਜਿਹੜੇ ਸਿਪਾਹੀ ਸੀ ਜਦੋਂ ਜੰਗ ਕਰਦੇ ਸੀ ਫਿਰ ਉਹਨਾਂ ਨੂੰ ਸੰਤਾਂ ਦੀ ਲੋੜ ਪੈਂਦੀ ਸੀ ਮਨ ਦੀ ਸ਼ਾਂਤੀ ਵਾਸਤੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੋਚਿਆ ਕਿ ਸੰਤ ਅਧੂਰਾ ਸਿਪਾਹੀ ਤੋਂ ਬਿਨਾਂ ਤੇ ਸਿਪਾਹੀ ਅਧੂਰਾ ਸੰਤ ਤੋਂ ਬਿਨਾਂ। ਤੇ ਮਹਾਰਾਜ ਕਹਿੰਦੇ ਮੇਰਾ ਖਾਲਸਾ ਜਿਹਨੂੰ ਕਿਸੇ ਕੋਲ ਜਾਣ ਦੀ ਲੋੜ ਨਾ ਪਵੇ, ਸੰਤ ਨੂੰ ਸਿਪਾਹੀ ਕੋਲ ਨਾ ਜਾਣਾ ਪਵੇ, ਸਿਪਾਹੀ ਨੂੰ ਸੰਤ ਕੋਲ ਨਾ ਜਾਣਾ ਪਵੇ, ਇਹ ਮੇਰਾ ਜਿਹੜਾ ਖਾਲਸਾ ਹੋਏਗਾ ਇਹ ਸੰਤ ਵੀ ਹੋਏਗਾ, ਇਹ ਸਿਪਾਹੀ ਵੀ ਹੋਏਗਾ, ਇਹ ਮਾਲਾ ਵੀ ਫੇਰੇਗਾ ਬੜੀ, ਤੇ ਲੋੜ ਪੈਣ ਤੇ ਤਲਵਾਰ ਵੀ ਚਲਾਏਗਾ। ਖੁਸ਼ਹਸਨਾ
ਸਤਿ ਸ੍ਰੀ ਅਕਾਲ।
ਇਹ ਤਲਵਾਰ ਵੀ ਚਲਾਏਗਾ ਤੇ ਮਾਲਾ ਵੀ ਫੇਰੇਗਾ। ਤੇ ਕੱਲ ਵੀ ਅਰਜ ਕੀਤੀ ਸੀ, ਤਲਵਾਰਾਂ ਉਦੋਂ ਚੱਲਦੀਆਂ ਨੇ, ਤਲਵਾਰ ਉਦੋਂ ਚੱਲਦੀ ਜਦੋਂ ਪਿੱਛੇ ਚੰਗੀ ਵਿਚਾਰ ਹੋਵੇ। ਮਾਲਾ ਵਾਲਿਆਂ ਦੇ ਹੱਥ ਵਿੱਚ, ਸਿਮਰਨ ਵਾਲਿਆਂ ਦੇ ਹੱਥ ਵਿੱਚ ਤਲਵਾਰ ਆਏਗੀ ਤੇ ਉਹ ਤਲਵਾਰ ਭਲਾ ਕਰੇਗੀ, ਪਰ ਉਪਕਾਰ ਕਰੇਗੀ। ਤੇ ਜੇ ਕਿਤੇ ਪਾਪੀ ਹਿਰਦਿਆਂ ਦੇ ਹੱਥ ਵਿੱਚ ਤਲਵਾਰ ਆ ਜਾਏਗੀ ਤੇ ਉਹ ਜ਼ੁਲਮ ਤੋਂ ਸਿਵਾਏ ਹੋਰ ਕੁਛ ਨਹੀਂ ਕਰ ਸਕਦੇ। ਤੇ ਔਰੰਗਜ਼ੇਬ ਕੋਲ ਚੰਗੀ ਵਿਚਾਰ ਨਹੀਂ ਸੀ, ਤਲਵਾਰ ਤੇ ਉਹਦੇ ਕੋਲ ਵੀ ਸੀ, ਤਾਕਤ ਤੇ ਸੀ, ਪਰ ਮਰਜ ਕਹਿੰਦੇ ਨੇ ਤਲਵਾਰ ਦੇ ਪਿੱਛੇ ਚੰਗੀ ਸੋਚ ਚੰਗੀ ਵਿਚਾਰ ਹੋਣੀ ਬੜੀ ਜ਼ਰੂਰੀ ਹੈ। ਤੇ ਸੱਚੇ ਪਾਤਸ਼ਾਹ ਨੇ ਆਖਿਆ ਮੇਰਾ ਖਾਲਸਾ ਉਹ ਸੰਤ ਵੀ ਉਹ ਸਿਪਾਹੀ ਵੀ ਨਾ ਸਾਨੂੰ ਆਖਿਆ ਨਿਤਨੇਮ ਕਰ ਸਵੇਰੇ ਉੱਠ ਕੇ ਤੇ ਸ੍ਰੀ ਸਾਹਿਬ ਵੀ ਆਖਿਆ ਪਾ ਕੇ ਰੱਖ ਤੇ ਸ੍ਰੀ ਸਾਹਿਬ ਜਦੋਂ ਕਿਸੇ ਤੇ ਜ਼ੁਲਮ ਹੋਵੇ ਤੇ ਤੇਰੀ ਕਿਰਪਾਨ ਕਿਰਪਾਨ ਪਾਈ ਹੋਈ ਹੈ ਜਿਹੜੀ ਇਹ ਕਿਰਪਾਨ ਤਲਵਾਰ ਬਣ ਜਾ ਤਲਵਾਰ ਦਾ ਕੰਮ ਕਰੇ ਤੇ ਜਦੋਂ ਤੇਰੇ ਤੇ ਜ਼ੁਲਮ ਹੋਵੇ ਇਹੀ ਕਿਰਪਾਨ ਢਾਲ ਦਾ ਕੰਮ ਕਰੇ। ਇਹ ਸੱਚੇ ਪਾਤਸ਼ਾਹ ਨੇ ਸ਼ਸਤਰਧਾਰੀ ਆਪਣੇ ਖਾਲਸੇ ਨੂੰ ਬਣਾਇਆ। ਸੋ ਸਾਧ ਸੰਗਤ ਆਓ ਸੰਤ ਵੀ ਬਣੋ ਸਿਪਾਹੀ ਵੀ ਬਣੋ ਭਗਤੀ ਵੀ ਕਰੋ ਤੇ ਨਾਲ ਨਾਲ ਸੂਰਮੇ ਵੀ ਬਣੀਏ। ਜਦੋਂ ਸਾਡੇ ਧਰਮ ਦੇ ਉੱਤੇ ਟੀਕਾ ਟਿੱਪਣੀ ਹੋਵੇ ਉੱਥੇ ਥੋੜੀ ਸੂਰਮ ਗਤੀ ਵਿਖਾ ਦੇਣੀ ਵੀ ਕੋਈ ਮਾੜੀ ਗੱਲ ਨਹੀਂ ਆ। ਖੁਸ਼ ਸਤਨਾਮ ਸਾਧ ਸੰਗਤ ਧਿਆਨ ਦੇਣਾ ਬਹੁਤ ਕੁਝ ਹੋ ਰਿਹਾ। ਜੇ ਦਰਖਤ ਦੀਆਂ ਟਾਹਣੀਆਂ ਵੱਡੀਆਂ ਜਾਣ ਤੇ ਦਰਖਤ ਖਤਮ ਨਹੀਂ ਹੁੰਦਾ। ਜੇ ਦਰਖਤ ਦੇ ਪੱਤੇ ਛਾਂਗ ਦਿੱਤੇ ਜਾਣ ਤੇ ਦਰਖਤ ਖਤਮ ਨਹੀਂ ਹੁੰਦਾ। ਦਰਖਤ ਉਦੋਂ ਖਤਮ ਹੁੰਦਾ ਜਦੋਂ ਉਹਦੀ ਜੜ੍ਹ ਨੂੰ ਹੱਥ ਪੈ ਜਾਏ। ਤੇ ਸਿੱਖ ਧਰਮ ਦੇ ਉੱਤੇ ਹਮਲੇ ਤੇ ਬੜੇ ਹੋਏ ਨੇ। ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਢਾਹ ਢੇਰੀ ਕਰ ਦਿੱਤਾ ਗਿਆ। ਸਤਸੰਗ ਜੀ ਬੜੇ ਗੁਰਦੁਆਰਿਆਂ ਨੂੰ ਢਾਇਆ ਗਿਆ, ਸਿੰਘ ਸ਼ਹੀਦ ਹੋਏ। ਪਰ ਹੁਣ ਜਿਹੜਾ ਇਹਨਾਂ ਨੇ ਹੱਥ ਪਾਇਆ ਨਾ, ਇਹ ਜੜ੍ਹ ਨੂੰ ਹੱਥ ਪਾ ਲਿਆ। ਜਿਹੜਾ ਗੁਰਬਾਣੀ ਉੱਤੇ ਵੀ ਟੀਕਾ ਟਿੱਪਣੀਆਂ ਹੋਣ ਲੱਗ ਪਈਆਂ, ਇਹ ਜੜ੍ਹ ਨੂੰ ਹੱਥ ਪਾਇਆ ਸਾਡੀ। ਤੇ ਜੇ ਹੁਣ ਆਪਾਂ ਵੇਸਲੇ ਰਹੇ ਨਾ ਅਵੇਸਲੇ, ਤੇ ਫਿਰ ਸਾਡੇ ਧਰਮ ਦਾ ਗੁਰੂ ਹੀ ਰੱਖਾ ਹੈ। ਕਿਉਂਕਿ ਆਪ ਜੀ ਨੇ ਇੱਕ ਬਚਨ ਸੁਣਿਆ ਭਾਈ ਸਿੰਘ ਸਾਹਿਬ ਜੀ ਤੋਂ ਕਿ ਇੱਕ ਆਦਮੀ ਚੈਲੰਜ ਕਰਦਾ ਕਿ ਮੈਂ 1 ਕਰੋੜ ਰੁਪਇਆ ਦੇਵਾਂਗਾ, ਕੋਈ ਬੰਦਾ ਇਹ ਗੱਲ ਸਿੱਧ ਕਰੇ ਕਿ ਦਸਮ ਗ੍ਰੰਥ ਕਿਤਾਬ ਕਹਿੰਦੇ ਨੇ ਉਹ ਤੇ ਅਖੋਤੀ ਕਿਤਾਬ ਸ਼ਬਦ ਵਰਤਦੇ ਨੇ, ਬਹੁਤ ਭੱਦਾ ਸ਼ਬਦ ਵਰਤਦੇ। ਤੇ ਸਾਧ ਸੰਗਤ ਉਹ ਕਹਿੰਦਾ ਜੇ ਦਸਮ ਗ੍ਰੰਥ ਬਾਣੀਏ ਤੇ ਮੈਂ ਕਰੋੜ ਦਿਆਂਗਾ। ਉਹਨੇ ਇਹ ਗੱਲ ਕਹਿਤੀ, ਉਹ ਸਾਰੀ ਦੁਨੀਆਂ ਵਿੱਚ ਉਹਦਾ ਨਾਮ ਹੀ ਚੱਲਿਆ ਗਿਆ ਵੀ ਕੌਣ ਹੈ ਉਹ ਬੰਦਾ, ਉਹ ਕੌਣ ਹੈ ਜਿਹਨੇ ਐਡਾ ਵੱਡਾ ਚੈਲੰਜ ਕਰ ਦਿੱਤਾ, ਸਿੱਖਾਂ ਦੇ ਅੰਦਰ ਭਰਮ ਪੈਦਾ ਕਰ ਦਿੱਤਾ, ਜੋ ਉਹਨਾਂ ਨੇ ਪਾਉਣਾ ਸੀ ਉਹ ਪਾਤਾ। ਧਿਆਨ ਦੇਣਾ, ਅਗਲੀ ਵਾਰੀ ਜਦੋਂ ਅਕਾਲ ਤਖ਼ਤ ਸਾਹਿਬ ਤੇ ਵਿਚਾਰ ਹੋਈ ਤੇ ਉੱਥੇ ਇੱਕ ਆਦਮੀ ਕਹਿੰਦਾ ਮੈਂ 2 ਕਰੋੜ ਦਿਆਂਗਾ, ਮੈਂ ਸਿੱਧ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਹੀ ਰਚਨਾ। ਉਹ ਕਰੋੜ ਆਂਦਾ, ਇੱਕ ਨੇ 2 ਕਰੋੜ ਕਹਿਤਾ। ਜਦੋਂ ਸਾਰੀਆਂ ਸੰਸਥਾਵਾਂ ਇਕੱਠੀਆਂ ਹੋਈਆਂ ਤੇ ਉਹ ਆਦਮੀ ਉੱਥੇ ਪੇਸ਼ ਹੀ ਨਹੀਂ ਹੋਇਆ, ਉਹ ਆਇਆ ਹੀ ਨਹੀਂ, ਹਾਰ ਗਿਆ। ਪਰ ਹਾਰਨ ਵਾਲਾ ਤੇ ਹਾਰ ਗਿਆ, ਸਿੱਖਾਂ ਦੇ ਅੰਦਰ ਸ਼ੰਕੇ ਪੈਦਾ ਕਰ ਗਿਆ। ਜਿਹੜਾ ਸਿੱਖ 40 ਸਾਲ ਤੋਂ ਨਿਤਨੇਮ ਕਰ ਰਿਹਾ ਸੀ, ਹੁਣ ਜਾਪ ਸਾਹਿਬ ਪੜ੍ਹਦਾ ਸੋਚਦਾ ਹੈ ਇਹ ਬਾਣੀ ਗੁਰੂ ਦੀ ਹੈ ਵੀ ਹੈ ਕਿ ਨਹੀਂ। ਉਸ ਬੰਦੇ ਨੇ ਇਹੀ ਉਹ ਕਰਨਾ ਚਾਹੁੰਦਾ ਸੀ, ਕਿਉਂਕਿ ਉਹਦੇ ਕੋਲ ਕੋਈ ਵੀ ਦਲੀਲ ਨਹੀਂ ਸੀ, ਕੋਈ ਜਵਾਬ ਨਹੀਂ ਸੀ। ਪਰ ਉਸ ਆਦਮੀ ਨੇ ਸਾਡੇ ਅੰਦਰ ਸਿੱਖਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਰ ਦੀ ਬਾਣੀ ਪ੍ਰਤੀ ਵਾਹਿਗੁਰੂ, ਉਹਨੇ ਦਸਮ ਗ੍ਰੰਥ ਦੀ ਬਾਣੀ ਪ੍ਰਤੀ ਭਰਮ ਪਾਉਣਾ ਸੀ, ਭੁਲੇਖਾ ਪਾਉਣਾ ਸੀ, ਉਹ ਉਹਨੇ ਪਾ ਦਿੱਤਾ ਹੈ। ਤੇ ਯਾਦ ਰੱਖੋ, ਜੇ ਜਾਪ ਸਾਹਿਬ ਨਹੀਂ, ਸਵਈਏ ਨਹੀਂ, ਚੌਪਈ ਸਾਹਿਬ ਨਹੀਂ ਤੇ ਅੰਮ੍ਰਿਤ ਨਹੀਂ। ਅੰਮ੍ਰਿਤ ਤੇ ਤਿਆਰ ਹੀ ਇਹਨਾਂ ਬਾਣੀਆਂ ਨਾਲ ਹੋਣਾ। ਜੇ ਅੰਮ੍ਰਿਤ ਨਹੀਂ ਤੇ ਅੰਮ੍ਰਿਤਧਾਰੀ ਨਹੀਂ, ਸਿੱਖ ਨਹੀਂ। ਜੇ ਸਿੱਖ ਹੀ ਨਹੀਂ, ਜੇ ਅੰਮ੍ਰਿਤ ਹੀ ਨਹੀਂ ਤੇ ਸਿੱਖ ਕੌਮ ਹੀ ਨਹੀਂ। ਇਹ ਜੜ੍ਹ ਨੂੰ ਹੱਥ ਪਾਇਆ ਸਿੱਧਾ ਹੀ ਵੀ ਅੰਮ੍ਰਿਤ ਹੀ ਖਤਮ ਕਰ ਦਿਓ, ਸਭ ਕੁਝ ਆਪ ਹੀ ਖਤਮ ਹੋ ਜਾਏਗਾ। ਪਰ ਜਿਵੇਂ ਆਪ ਜੀ ਨੇ ਸੁਣਿਆ ਜਾਂ ਦਸਮ ਗ੍ਰੰਥ ਬਾਰੇ ਜਿਹੜਾ ਵਾਦ ਵਿਵਾਦ ਚੱਲਦਾ ਹੈ, ਇਹਦੇ ਸੰਬੰਧ ਵਿੱਚ ਭਾਈ ਕਾਨ ਸਿੰਘ ਨਾਭਾ ਦਾ ਲਿਖਿਆ ਹੋਇਆ ਮਹਾਨ ਕੋਸ਼, ਉਹਦੇ ਵਿੱਚ ਪੜ੍ਹੋ ਕਿ ਭਾਈ ਕਾਨ ਸਿੰਘ ਨਾਭਾ ਨੇ ਇਹ ਜੋ ਦਸਮ ਗ੍ਰੰਥ ਦੇ ਬਾਰੇ ਕੀ ਲਿਖਿਆ। ਉਹਨਾਂ ਨੇ ਕਾਫੀ ਇਸ ਗੱਲ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਸਾਧ ਸੰਗਤ, ਸੱਚੇ ਪਾਤਸ਼ਾਹ ਨੇ ਸਾਨੂੰ ਹਰ ਗੱਲ ਤੋਂ ਗਿਆਨ ਕਰਾਇਆ ਕਿ ਸਿੱਖਾ ਇਹਦੇ ਤੋਂ ਬਚ। ਜੇ 3 ਚਰਿੱਤਰ ਹਨ ਉਹਦੇ ਵਿੱਚ ਔਰਤਾਂ ਦੇ ਚਰਿੱਤਰ ਬਿਆਨ ਕੀਤੇ ਨੇ ਤੇ ਉਹਦੇ ਵਿੱਚ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਸਿੱਖਾ ਤੋਂ ਬਚ, ਤੂੰ ਬਹਿ ਕੇ ਵਿਚਾਰ ਕਰ। ਉਹਦੀ ਕਥਾ ਸੰਗਤ ਵਿੱਚ ਨਹੀਂ ਹੋ ਸਕਦੀ, ਕੁਛ ਗੱਲਾਂ ਐਸੀਆਂ ਨੇ ਜਿਹੜੀਆਂ ਤੇਰੇ ਗਿਆਨ ਵਾਸਤੇ। ਸੇ ਮਹਾਰਾਜ ਨੇ ਸੋਚਿਆ ਤੈਨੂੰ ਕੋਈ ਐਸੀ ਗੱਲ ਛੱਡਣੀ ਨਹੀਂ ਜਿਹਦੇ ਬਾਰੇ ਤੈਨੂੰ ਗਿਆਨ ਨਾ ਹੋਵੇ। ਗੁਰੂ ਉਹੀ ਪੂਰਾ ਜਿਹੜਾ ਹਰ ਗੱਲ ਦੱਸੇ। ਆਖੋ ਸਤਨਾਮ। ਤੇ ਨਾਲ ਇਹ ਹੁਕਮ ਕੀਤਾ ਕਿ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਇਹ ਜਿਹੜੀ ਬਾਣੀ ਹੈ ਸਿੱਖੋ, ਤੁਸੀਂ ਵਿਚਾਰਨੀ ਹੈ ਆਪਣੇ ਗਿਆਨ ਦੇ ਵਾਧੇ ਵਾਸਤੇ। ਇਹਦੀ ਕਥਾ ਨਹੀਂ ਹੋ ਸਕਦੀ ਤੀਆਂ ਪੈਣਾ ਚ ਬਹਿ ਕੇ,
ਇਹਦੀ ਕਥਾ ਸੰਗਤ ਵਿੱਚ ਨਹੀਂ ਹੋ ਸਕਦੀ। ਇਹ ਤੁਸੀਂ ਆਪਣੇ ਗਿਆਨ ਵਾਸਤੇ ਪੜ੍ਹੋ, ਪਰ ਉਸ ਗੱਲ ਨੂੰ ਇਹਨਾਂ ਨੇ ਗਲਤ ਰੂਪ ਦੇ ਕੇ, ਪੂਰਾ ਹੀ ਗਲਤ ਰੂਪ ਦੇ ਕੇ ਤੇ ਸਾਡੇ ਸਾਹਮਣੇ ਪੇਸ਼ ਕੀਤਾ। ਗੁਰਮੁਖੋ ਇਹਨਾਂ ਕੋਲ ਤੇ ਨੇ ਗੱਲਾਂ, ਪਰ ਦਸਮ ਗ੍ਰੰਥ ਦਾ ਜੋ ਕਥਾ ਕਰਦੇ ਰਹੇ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜਿਨ੍ਹਾਂ ਨੇ ਛਾਤੀਆਂ ਦੇ ਵਿੱਚ ਗੋਲੀਆਂ ਖਾਧੀਆਂ ਨੇ, ਗੁਰਮੁਖੋ ਇਹਨਾਂ ਲੋਕਾਂ ਕੋਲ ਗੱਲਾਂ ਤੋਂ ਬਿਨਾਂ ਹੋਰ ਹੈ ਕਿ? ਉਧਾਰਾ ਗਿਆਨ ਹੈ, ਬੁੱਧੀ ਦੇ ਤਲ ਤੇ ਜਿਉਣ ਵਾਲੇ ਨੇ। ਉਹਨਾਂ ਦੀ ਗੱਲ ਮੰਨੋ ਜਿਨ੍ਹਾਂ ਨੇ ਆਖਿਆ ਵੀ ਤੇ ਕਰਕੇ ਵੀ ਵਿਖਾਇਆ। ਆਖੋ ਸਤਨਾਮ। ਇਹਨਾਂ ਦੇ ਪਿੱਛੇ ਲੱਗੋਗੇ ਜਿਨ੍ਹਾਂ ਨੇ ਅੱਜ ਤੱਕ ਆਪਣੇ ਬੱਚੇ ਹੀ ਪਾਲੇ, ਉਹਨਾਂ ਦਾ ਮੰਨੋਗੇ ਜਿਨ੍ਹਾਂ ਨੇ ਮਾਇਆ ਇਕੱਠੀ ਕਰਕੇ ਪਰਿਵਾਰ ਬੈਂਕ ਅਕਾਊਂਟ ਆਪਣੇ ਭਰੇ ਨੇ, ਬਸ ਇਹੀ ਕੁਛ। ਤੇ ਅਸੀਂ ਉਹਨਾਂ ਤੋਂ ਮੁਨਕਰ ਹੋ ਰਹੇ ਹਾਂ ਜਿਨ੍ਹਾਂ ਨੇ ਛਾਤੀਆਂ 'ਚ ਗੋਲੀਆਂ ਖਾਧੀਆਂ? ਅਸੀਂ ਉਹਨਾਂ ਤੋਂ ਪਾਸਾ ਵੱਟ ਰਹੇ ਹਾਂ ਜਿਨ੍ਹਾਂ ਨੇ ਸਾਰਾ ਜੀਵਨ ਲਾ ਦਿੱਤਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਰਗੇ, ਘਾਲ ਨਾ ਘਾਲ ਦੇ ਰਹੇ ਹਰ ਸਮੇਂ? ਆ ਤੁਹਾਡੇ ਤੇ 6-6 ਮਹੀਨੇ ਕਲਕੱਤੇ ਵਿੱਚ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਲਾ ਕੇ ਜਾਂਦੇ ਰਹੇ ਨੇ, ਕਿਤੇ ਬੈਠ ਕੇ ਵਹਿੰਦੇ ਹੋਣਗੇ, ਵਾਹ ਵੋ ਕਲਕੱਤੇ ਵਾਲਿਓ ਬੜੀ ਕਦਰ ਪਾਈ ਜੀ, ਬੜੀ ਕਦਰ ਪਾਈ, ਤੁਸੀਂ ਕਿੰਨੇ ਕਿੰਨੇ ਚਿਰ ਕਥਾ ਕਰਦੇ ਰਹੇ ਤੇ ਅੱਜ ਕਿੰਨੇ ਵਾਦ ਵਿਵਾਦ ਖੜੇ ਹੋ ਗਏ। ਏਦਾਂ ਨਹੀਂ ਹੋਣਾ ਚਾਹੀਦਾ, ਏਦਾਂ ਨਹੀਂ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ। ਪਰ ਗੁਰਮੁਖੋ ਮੈਂ ਇਹ ਬੇਨਤੀ ਕਰਾਂਗਾ, ਉਹਨਾਂ ਦੀ ਮੰਨੋ ਜਿਨ੍ਹਾਂ ਨੇ ਕਮਾਈ ਕੀਤੀ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਬਚਨ ਤੁਸੀਂ ਸੁਣੋ, ਦਸਮ ਗ੍ਰੰਥ ਦੇ ਬਾਬਤ ਉਹ ਕੀ ਕਹਿੰਦੇ ਨੇ। ਤੇ ਜਿਹੜੇ ਛਾਤੀਆਂ 'ਚ ਗੋਲੀਆਂ ਖਾਣ ਵਾਲੇ ਨੇ, ਧਰਮ ਕਮਾਉਣ ਵਾਲੇ ਨੇ, ਅਸੀਂ ਉਹਨਾਂ ਦੀ ਮੰਨਾਂਗੇ, ਨਾ ਕਿ ਅਸੀਂ ਉਹਨਾਂ ਦੀ ਮੰਨਾਂਗੇ ਜਿਨ੍ਹਾਂ ਕੋਲ ਕੇਵਲ ਕਿਤਾਬੀ ਗਿਆਨ, ਕਿਤਾਬੀ ਗਿਆਨ। ਅਸੀਂ ਉਹਨਾਂ ਦੀ ਮੰਨਾਂਗੇ ਜਿਹੜੇ ਹਿਰਦੇ ਦੇ ਤਲ ਤੇ ਜਿਉਣ ਵਾਲੇ ਸਨ, ਜੋ ਸੰਤ ਵੀ ਸਨ, ਸਿਪਾਹੀ ਵੀ ਸਨ, ਕਹਿੰਦੇ ਵੀ ਸਨ, ਕਮਾਉਂਦੇ ਵੀ ਸਨ, ਅਸੀਂ ਉਹਨਾਂ ਦੀ ਮੰਨਾਂਗੇ। ਅਸੀਂ ਇਹਨਾਂ ਦੇ ਕਿਤਾਬੀ ਕੀੜਿਆਂ ਦੇ ਪਿੱਛੇ ਕਿਉਂ ਲੱਗਾਂਗੇ? ਨਾ ਲੱਗੇ ਆ ਨਾ ਲੱਗਣਾ। ਤੇ ਜਿਹੜਾ ਧਰਮੀ ਉਹ ਕਦੇ ਨਹੀਂ ਲੱਗਦਾ, ਜਿਹੜਾ ਪਖੰਡੀ ਹੈ ਦਿਖਾਵੇ ਦਾ ਸਿੱਖ ਉਹ ਤੁਰਿਆ ਫਿਰਦਾ ਗੱਲਾਂ ਕਰਦਾ ਇਹਨਾਂ ਦੇ ਪਿੱਛੇ ਲੱਗ ਕੇ। ਸਵਾਓ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ, ਲੜ ਲੱਗੋ ਬਾਣੀ ਔਰ ਬਾਣੇ ਦੇ ਧਾਰਨੀ ਹੋਵੋ। ਅੱਜ ਵੀ 100 ਤੋਂ ਉੱਪਰ ਪ੍ਰਾਣੀ ਗੁਰੂ ਕੇ ਜਹਾਜੇ ਚੜੇ, ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਉਹਨਾਂ ਦਾ ਨਵਾਂ ਜੀਵਨ ਬਣਿਆ। ਸੋ ਪਰਸੋਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੰਗਰਾਂਦ ਦਾ ਦਿਹਾੜਾ, ਉੱਥੇ ਹਰ ਸੰਗਰਾਂਦ ਨੂੰ ਅੰਮ੍ਰਿਤ ਸੰਚਾਰ ਹੁੰਦਾ, ਲੱਖਾਂ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜੇ ਚੜ੍ਹੇ ਨੇ। ਤੁਹਾਡੀਆਂ ਸੀਸਾਂ ਨਾਲ ਸੱਚੇ ਪਾਤਸ਼ਾਹ ਨੇ ਗਰੀਬ ਜਥੇ ਤੋਂ ਸੇਵਾ ਲਈ 4.5 ਲੱਖ ਪ੍ਰਾਣੀ ਹੁਣ ਤੱਕ ਅੰਮ੍ਰਿਤ ਛੱਕ ਚੁੱਕੇ ਹਨ। ਤੇ ਗੁਰਮੁਖੋ ਇਹ ਕਹਿਣ ਵਾਲੀ ਗੱਲ ਨਹੀਂ, ਕਈ ਹੁਣ ਇੱਥੇ ਸਵਾਲ ਖੜਾ ਹੁੰਦਾ ਵੀ 4.5 ਲੱਖ ਕਿੱਥੇ ਹੈ, ਉਹ ਸਾਨੂੰ ਪਤਾ ਕਿਵੇਂ ਲੱਗੇ? ਉਹਦੇ ਬਾਬਤ ਮੈਂ ਬੇਨਤੀ ਕਰਾਂਗਾ। ਸਾਡੇ ਇੱਕ ਮੰਥਲੀ ਮੈਗਜ਼ੀਨ ਨਿਕਲਦਾ ਨਿਰਵੈਰ ਖਾਲਸਾ ਮਾਸਿਕ ਪੱਤਰਿਕਾ, ਤੁਹਾਡੇ ਕਲਕੱਤੇ ਵਿੱਚ ਵੀ ਆਉਂਦਾ ਮੇਰਾ ਖਿਆਲ। ਤੇ ਉਹ ਮੈਗਜ਼ੀਨ ਦੇ ਪਿੱਛੇ ਇੱਕ ਲਿਸਟ ਛਪਦੀ ਹੈ 1 ਮਹੀਨੇ ਵਿੱਚ ਕਿੰਨਿਆਂ ਨੇ ਅੰਮ੍ਰਿਤ ਛਕਿਆ, ਤੇ ਉਹਦੇ ਵਿੱਚ ਪਿੰਡ ਦਾ ਨਾਂ ਹੁੰਦਾ, ਇਸ ਪਿੰਡ ਵਿੱਚ 1100, ਇਸ ਸ਼ਹਿਰ ਵਿੱਚ 500, ਇਸ ਸ਼ਹਿਰ ਵਿੱਚ 1800, ਇਸ ਜਗ੍ਹਾ ਤੇ 11000, ਇਸ ਜਗ੍ਹਾ ਤੇ 200, ਇਸ ਜਗ੍ਹਾ ਤੇ 100, ਇਹ ਵੀ ਲਿਖਿਆ ਹੁੰਦਾ, ਘੱਟ ਵੀ ਵੱਧ ਵੀ ਥੱਲੇ ਹੁੰਦਾ ਟੋਟਲ। ਉਹਨੂੰ ਫਿਰ ਤੁਸੀਂ ਸਾਲ ਦਾ ਟੋਟਲ ਕਰੋ, ਤੇ ਉਹਨੂੰ ਜਿੱਥੇ ਜੇ ਕਿਸੇ ਦੇ ਮਨ 'ਚ ਸ਼ੰਕਾ ਹੋਵੇ ਉਹ ਉਸ ਪਿੰਡ ਵਿੱਚ ਉਸ ਇਲਾਕੇ ਵਿੱਚ ਫੋਨ ਕਰਕੇ ਆਪ ਜਾ ਕੇ ਘੋਖ ਪੜਤਾਲ ਕਰ ਸਕਦਾ ਹੈ ਵੀ ਇਹ ਸ਼ਿਕਾਗੇ ਵੀ ਗਏ ਨੇ ਕਿ ਐਵੇਂ ਕਹਿੰਦੇ ਨੇ। ਆਖੋ ਸਤਨਾਮ। ਤੇ 1 ਸਾਲ ਵਿੱਚ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ 60 ਤੋਂ 70 ਹਜ਼ਾਰ ਪ੍ਰਾਣੀ 1 ਸਾਲ 'ਚ ਗੁਰੂ ਕੇ ਜਹਾਜੇ ਚੜ੍ਹ ਜਾਂਦਾ। ਤੁਹਾਡੀਆਂ ਮੇਰਾ ਨਾਲ ਲਗਾਤਾਰ 8 ਸਾਲ ਤੋਂ ਅੰਮ੍ਰਿਤ ਸੰਚਾਰ ਹੋ ਰਹੇ ਨੇ, ਬਹੁਤ ਚੜ੍ਹਦੀ ਕਲਾ ਨਾਲ, ਸਤਿਗੁਰੂ ਦੀ ਕਿਰਪਾ ਨਾਲ, ਦੇਸ਼ਾਂ ਵਿਦੇਸ਼ਾਂ ਵਿੱਚ, ਪੰਜਾਬ ਵਿੱਚ, ਬਾਹਰਲੀਆਂ ਸਟੇਟਾਂ ਵਿੱਚ, ਜਿੱਥੇ ਜਿੱਥੇ ਸੰਗਤ ਪਿਆਰ ਦਾ ਸੁਨੇਹਾ ਦਿੰਦੀ ਹੈ, ਸੰਗਤ ਦਾ ਹੁਕਮ ਸਿਰ ਮੱਥੇ ਮੰਨ ਕੇ ਹਾਜ਼ਰੀ ਭਰਦੇ ਰਹੀਦਾ। ਤੇ ਤੁਹਾਡੀਆਂ ਸੀਸਾਂ ਨਾਲ ਜੋ ਲਗਾਤਾਰ ਅੰਮ੍ਰਿਤ ਸੰਚਾਰ ਹੋ ਰਹੇ ਨੇ, ਤੇ ਸਾਥ ਸਹਿਯੋਗ ਦੀ ਲੋੜ ਹੈ, ਤੇ ਉਹ ਸਾਥ ਸਹਿਯੋਗ ਤੁਹਾਡਾ। ਇਹ ਨਹੀਂ ਕਹਿੰਦੇ ਕਿ ਮਾਇਆ ਦਿਓ, ਪੈਸਾ ਦਿਓ, ਨਹੀਂ, ਇਹੀ ਬੇਨਤੀ ਕਰਨੇ ਆ, ਇਹੀ ਸਾਥ ਹੈ ਤੁਹਾਡਾ। ਇੱਕ ਤੇ ਅੰਮ੍ਰਿਤ ਛਕਣ ਵਾਸਤੇ ਪ੍ਰੇਰਣਾ ਕਰਿਆ ਕਰੋ ਹੋਰ ਸੰਗਤ ਨੂੰ ਨਾਲ ਆਪਣੇ ਜੀਵਨ ਵਿੱਚ, ਜੇ ਆਉਂਦੇ ਸਾਲ ਤੱਕ ਆਈਏ ਸੱਚੇ ਪਾਤਸ਼ਾਹ ਸਰੀਰ 'ਚ ਸਵਾਸ ਰੱਖਣ, ਤੇ ਇੱਕ ਇੱਕ ਤਿਆਰ ਕਰਕੇ ਰੱਖੋ ਆਉਂਦੇ ਸਾਲ ਤੱਕ, ਵੀ ਅਸੀਂ ਇੱਕ ਨੂੰ ਪ੍ਰੇਰ ਲਈਏ 1 ਸਾਲ 'ਚ, ਇੱਕ ਸਾਲ 'ਚ
ਤੇ ਸਤਸੰਗ ਜੀ ਆਪਣੇ ਜੀਵਨ ਵਿੱਚ 5-10-20 ਜਿੰਨੇ ਹੋ ਸਕਦਾ ਪ੍ਰੇਰਣਾ ਦਿਓ ਤੇ ਗਰੀਬ ਜਥੇ ਵਾਸਤੇ ਇਹ ਅਰਦਾਸ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਨੇ ਜੋ ਡਿਊਟੀ ਲਾਈ ਹੈ ਇਹਨੂੰ ਬਾਖੂਬੀ ਨਿਭਾਉਂਦੇ ਰਹੀਏ। ਸਿਰ ਤੇ ਹੱਥ ਰੱਖਣ ਸੱਚੇ ਪਾਤਸ਼ਾਹ, ਮਾਨ ਹੰਕਾਰ ਤੋਂ ਬਚਾ ਕੇ ਰੱਖਣ, ਸੇਵਾ ਸਿਮਰਨ ਦੀ ਨਿਤਨੇਮ ਦੀ ਬਾਣੀ ਔਰ ਬਾਣੇ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ। ਸਰਬ ਸੰਗਤਾਂ ਦਾ ਜਿੱਥੇ ਬਹੁਤ ਧੰਨਵਾਦ ਹੈ, ਕਿਉਂਕਿ ਮੈਨੂੰ ਪਤਾ ਹੈ ਬਹੁਤ ਦੂਰੋਂ ਦੂਰੋਂ ਸੰਗਤ ਚੱਲ ਕੇ ਆਈ, ਬਹੁਤ ਦੂਰੋਂ ਦੂਰੋਂ, ਤੇ ਆਪ ਜੀ ਦੇ ਪਿਆਰ ਵਿੱਚ 4 ਦਿਨ ਦਾ ਸਮਾਂ ਇੱਥੇ ਦਿੱਤਾ ਗਿਆ ਸ਼ਹਿਰ ਕਲਕੱਤੇ ਨੂੰ, ਔਰ 4ਵੀਂ ਵਾਰੀ ਇਹ ਸਮਾਗਮ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਇੱਥੇ ਹੋ ਰਿਹਾ। ਸੋ ਸਰਬ ਸੰਗਤਾਂ ਦਾ ਧੰਨਵਾਦ ਹੈ, ਜਿੱਥੇ ਬਾਹਰੋਂ ਆਈ ਸੰਗਤ ਦਾ ਧੰਨਵਾਦ, ਨਾਲ ਉਪਰਾਲਾ ਕਰਨ ਵਾਲੇ ਸਾਰਿਆਂ ਪ੍ਰਬੰਧਕਾਂ ਦਾ, ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਦਿਨ ਰਾਤ ਇੱਕ ਕਰਕੇ ਇਹ ਮਹਾਨ ਉਪਰਾਲਾ ਕੀਤਾ, ਧੰਨਵਾਦ। ਤੇ ਨਾਲ ਸਿੰਘ ਸਾਹਿਬ ਜੀ, ਗਿਆਨੀ ਇਕਬਾਲ ਸਿੰਘ ਜੀ, ਜਿੱਥੇ ਸਿੰਘ ਸਾਹਿਬ ਦੀ ਉਪਾਧੀ ਨਾਲ ਉਹਨਾਂ ਦੇ ਸੱਚੇ ਪਾਤਸ਼ਾਹ ਦੀ ਇਹ ਬਖਸ਼ਿਸ਼ ਹੈ, ਉਹ ਗੁਰਮੁਖ ਵੀ ਨੇ, ਉਹਨਾਂ ਦੇ ਜੀਵਨ ਚੜ੍ਹਦੀ ਕਲਾ ਵਾਲਾ, ਆਪਣਾ ਜੀਵਨ ਚੜ੍ਹਦੀ ਕਲਾ ਵਾਲਾ ਹੋਵੇ ਉਹੀ ਯੋਗ ਅਗਵਾਈ ਸਾਡੀ ਕਰ ਸਕਦਾ। ਸੋ ਸਤਸੰਗਤ, ਜੋ ਸਿੰਘ ਸਾਹਿਬ ਜੀ ਨੇ 2 ਦਿਨ ਕੱਲ੍ਹ ਵੀ ਅੱਜ ਵੀ ਨਾਲੇ ਕਥਾ ਦਾ ਔਰ ਨਾਲ ਦਰਸ਼ਨ ਦਿੱਤੇ, ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਕਲਕੱਤੇ ਦੀ ਸੰਗਤ ਵੱਲੋਂ। ਸੋ ਸਤਸੰਗ ਜੀ ਸਭ ਤੋਂ ਵੱਧ ਧੰਨਵਾਦ, ਕੋਟਾਨ ਕੋਟ ਵਾਰ ਸ਼ੁਕਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੇ ਪਾਵਨ ਹੁਕਮਨਾਮੇ ਨਾਲ ਸਮਾਗਮ ਦੀ ਆਰੰਭਤਾ ਹੋਈ ਸੀ 4th, ਤੇ ਅੱਜ ਸਤਿਗੁਰੂ ਜੀ ਦੇ ਹੁਕਮਨਾਮੇ ਨਾਲ ਸੰਪੂਰਨਤਾ ਹੀ ਹੋਣ ਜਾ ਰਹੀ ਹੈ, ਤੇ ਸੱਚੇ ਪਾਤਸ਼ਾਹ ਫਿਰ ਵੀ ਬਖਸ਼ਿਸ਼ ਕਰਨ। ਸਾਰੇ ਅਰਦਾਸ ਕਰਿਓ ਕਿ ਮਹਾਰਾਜ ਫਿਰ ਵੀ ਸਾਨੂੰ ਇਹ ਸਮਾਂ ਮਿਲੇ, ਤੇ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਹਨ ਉਹਨਾਂ ਚਿਰ ਕਿਸੇ ਨੇ ਜਾਣ ਦੀ ਖੇਚਲਾ ਨਹੀਂ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਅੱਗੇ ਜਾਣਗੇ, ਬਾਅਦ ਵਿੱਚ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਇੱਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਚੰਦਰ ਕੋਨਾ, ਨਾਨਕ ਸਰ ਸਤਸੰਗ ਉੱਥੇ ਅਸਥਾਨ ਬਣ ਰਿਹਾ। ਉੱਥੋਂ ਦੇ ਪ੍ਰਬੰਧਕ ਕੱਲ ਆਏ ਸਨ, ਉਹਨਾਂ ਨੇ ਆਖਿਆ ਸੀ ਕਿ ਸੰਗਤ ਨੂੰ ਆਖਿਓ ਉੱਥੇ ਸੇਵਾ ਚੱਲਦੀ ਉਹਦੇ ਵਿੱਚ ਯੋਗਦਾਨ ਪਾਉਣ, ਤੇ ਮੈਂ ਇਹਨਾਂ ਨੂੰ ਅਰਜ਼ ਕੀਤੀ ਸੀ ਕਿ ਦੀਵਾਨ ਵਿੱਚ ਉਦਾਂ ਮੈਂ ਇਹ ਨਹੀਂ ਕਹਿਣਾ ਕਿ ਮਾਇਆ ਇਕੱਠੀ ਕਰਨੀ ਆ, ਮੈਂ ਸੰਗਤ ਨੂੰ ਬੇਨਤੀ ਕਰ ਦਿਆਂਗਾ ਤੁਸੀਂ ਬਾਅਦ ਵਿੱਚ ਕਲੈਕਸ਼ਨ ਜੋ ਤੁਹਾਡੀ ਇੱਛਾ ਕਰ ਲਿਓ, ਜਿਹਦਾ ਜੀ ਕਰੇਗਾ ਉਹ ਆਪਣੀ ਮਰਜ਼ੀ ਨਾਲ ਚੱਲ ਰਹੀ ਸੇਵਾ ਵਿੱਚ ਯੋਗਦਾਨ ਪਾ ਦੇਣਗੇ। ਸੱਚੇ ਪਾਤਸ਼ਾਹ ਨੇ ਉੱਥੇ ਚਰਨ ਪਾਏ ਨੇ, ਸੰਗਤ ਸੇਵਾ ਕਰਕੇ ਲਾਭ ਪ੍ਰਾਪਤ ਕਰ ਸਕਦੀ ਹੈ। ਸੋ ਬਾਕੀ ਸਰਬ ਸੰਗਤਾਂ ਦਾ ਧੰਨਵਾਦ ਤੇ ਅਰਦਾਸ ਕਰਿਓ ਸਾਰੇ, ਲਾਸਟ ਧਾਰਨਾ ਪੜ੍ਹ ਰਿਹਾ, ਸਾਰੇ ਕਿਰਪਾ ਕਰਕੇ ਗੱਜ ਕੇ ਬੋਲਿਓ, ਫਿਰ ਸਬੱਬਾਂ ਨਾਲ ਮੇਲੇ ਨੇ ਆਉਂਦੇ ਸਾਲ ਪਤਾ ਨਹੀਂ ਸਾਡੇ 'ਚ ਕਿੰਨੇ ਹੋਣਾ ਤੇ ਕਿੰਨੇ ਨਹੀਂ ਹੋਣਾ, ਕੋਈ ਭਰੋਸਾ ਨਹੀਂ ਇੱਕ ਪਲ ਦਾ। ਇਹ ਵੀ ਨਹੀਂ ਪਤਾ ਵੀ ਜਿਹੜਾ ਸਵਾਸ ਅੰਦਰ ਗਿਆ ਇਹਨੇ ਵੀ ਮੁੜਨਾ ਕਿ ਨਹੀਂ ਮੁੜਨਾ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ ਕਿਸੇ 'ਚ। ਆ ਸਾਨੂੰ ਇਹ ਪਤਾ ਹੈ ਵੀ ਆ ਇਮਾਰਤ ਇੰਨਾ ਚਿਰ ਰਹੇਗੀ, ਆ ਗੱਡੀ ਇੰਨੇ ਕੁ ਸਾਲ ਚੱਲ ਜਾਏਗੀ, ਪਰ ਸਾਡੇ ਸਰੀਰ ਦਾ ਤੇ ਭਰੋਸਾ ਹੀ ਕੋਈ ਨਹੀਂ ਵੀ ਇਹਨਾਂ ਜਿਹੜਾ ਸਵਾਸ ਅੰਦਰ ਗਿਆ ਮੁੜੇਗਾ ਕਿ ਨਾ। ਸਵਾਸ ਤੇ ਆ ਰਹੇ ਨੇ, ਸਵਾਸ ਬੰਦਾ ਨਹੀਂ ਲੈ ਰਿਹਾ। ਜੇ ਬੰਦਾ ਸਵਾਸ ਲੈ ਰਿਹਾ ਤੇ ਲੈਂਦਾ ਹੀ ਰਹੇ ਫਿਰ ਮਰਦਾ ਕਿਉਂ ਆ? ਅਸੀਂ ਸਵਾਸ ਨਹੀਂ ਲੈ ਰਹੇ, ਆਪਾਂ ਭੁਲੇਖੇ ਚਾਂ ਵੀ ਅਸੀਂ ਸਵਾਸ ਲੈ ਰਹੇ ਹਾਂ, ਨਹੀਂ, ਸਵਾਸ ਤੇ ਆ ਰਿਹਾ। ਇੱਕ ਆ ਗਿਆ, ਫਿਰ ਦੂਜਾ ਆ ਗਿਆ, ਫਿਰ ਤੀਜਾ ਆ ਗਿਆ, 24,000 ਸਵਾਸ ਇੱਕ ਦਿਨ 'ਚ ਆ ਜਾਂਦਾ, 24 ਘੰਟਿਆਂ 'ਚ। ਸੋ ਅਰਦਾਸ ਕਰਿਓ ਮਹਾਰਾਜ ਫਿਰ ਬਖਸ਼ਿਸ਼ ਕਰਨ।
ਹਾਂਜੀ, ਸਾਰੇ ਰਲੇ ਅਰਦਾਸ ਕਰੋ, ਸਾਰੇ ਰਲੇ ਅਰਦਾਸ ਕਰੋ, ਸਾਰੇ ਰਲੇ ਅਰਦਾਸ ਕਰੋ, ਸਾਰੇ ਰਲੇ ਅਰਦਾਸ ਕਰੋ, ਸਾਰੇ ਰਲੇ ਅਰਦਾਸ ਕਰੋ। ਨਹੀਂ, ਸਾਨੂੰ ਸਤਿਗੁਰ ਫੇਰ ਮਿਲਾਵੇ, ਸਾਰੇ ਰਲੇ ਅਰਦਾਸ ਕਰੋ, ਸਾਰੇ ਰਲੇ ਅਰਦਾਸ ਕਰੋ, ਸਤਿਗੁਰ ਫੇਰ ਮਿਲਾਵੇ, ਸਾਰੇ ਰਲੇ ਅਰਦਾਸ ਕਰੋ, ਸਾਰੇ ਰਲੇ ਅਰਦਾਸ ਕਰੋ।
ਬੋਲੋ
ਸਾਨੂੰ ਸਤਿਗੁਰ ਫੇਰ ਮਿਲਾਵੇ, ਸਾਰੇ ਨਾਲੇ ਅਰਦਾਸ ਕਰੋ, ਸਾਰੇ ਨਾਲੇ ਅਰਦਾਸ ਕਰੋ, ਘੜੀ ਸੁਲੱਖਣੀ ਆਵੇ ਸਾਰੇ ਰਾਣੇ ਅਰਦਾਸ ਕਰੋ, ਸਾਰੇ ਰਾਣੇ ਅਰਦਾਸ ਕਰੋ, ਘੜੀ ਸੁਲੱਖਣੀ ਆਵੇ ਸਾਰੇ ਰਾਣੇ ਅਰਦਾਸ ਕਰੋ, ਸਾਰੇ ਰਾਣੇ ਅਰਦਾਸ ਕਰੋ। ਧੰਨਵਾਦ ਕਰੋ ਗੁਰੂ ਨਾਨਕ ਦਾ, ਧੰਨਵਾਦ ਕਰੋ ਗੁਰੂ ਨਾਨਕ ਦਾ,
ਕਰੋ ਗੁਰੂ ਨਾਨਕ ਦਾ, ਧੰਨਵਾਦ ਕਰੋ ਗੁਰੂ ਨਾਨਕ ਦਾ।
ਜਿੰਨੇ ਐਸੀ ਰੌਣਕ ਲਾਈ
ਚੋਂ ਕਹਿ ਰਿਹਾ ਗੁਰਮੁਖੋ, ਤੁਹਾਡੀ ਮਿਹਰ ਨਾਲ ਸਾਰੀਆਂ ਸਟੇਟਾਂ 'ਚ ਹੀ ਜਾਈਦਾ, ਪਰ ਇੱਥੋਂ ਦੀ ਸੰਗਤ ਦਾ ਪ੍ਰੇਮ ਪਿਆਰ ਇਕੱਠ ਭਾਵੇਂ ਬਹੁਤ ਵੱਡੇ ਵੱਡੇ ਵੀ ਹੁੰਦੇ ਨੇ ਹੋਰਾਂ ਥਾਵਾਂ 'ਤੇ, ਇੱਥੇ ਜਗ੍ਹਾ ਥੋੜ੍ਹੀ, ਸਿੱਖ ਵੀ ਉਸ ਹਿਸਾਬ ਨਾਲ ਘੱਟ ਨੇ, ਪਰ ਇੱਥੋਂ ਦੀ ਸੰਗਤ ਦਾ ਪ੍ਰੇਮ ਕੁਝ ਵੱਖਰਾ।
ਸਾਡਾ ਜੀ ਤਿੰਨ ਕਰਦਾ ਵਿਛੜਨ ਨੂੰ, ਜੀ ਤਿੰਨ ਕਰਦਾ ਵਿਛੜਨ ਨੂੰ, ਅੱਗੇ ਸਤਿਗੁਰ ਜੀ ਦੀ ਮਰਜ਼ੀ, ਜੀ ਤੈਨ ਕਰਦਾ ਵਿਛੜਨ ਨੂੰ, ਜੀ ਤੈਨ ਕਰਦਾ ਵਿਛੜਨ ਨੂੰ, ਸਤਿਗੁਰ ਜੀ ਦੀ ਮਰਜ਼ੀ, ਜੀ ਤੈਨ ਕਰਦਾ ਵਿਛੜਨ ਨੂੰ, ਅੱਗੇ ਸਤਿਗੁਰ ਜੀ ਦੀ ਮਰਜ਼ੀ, ਸਾਰੇ ਨਾਲੇ ਅਰਦਾਸ ਕਰੋ, ਸਾਰੇ ਨਾਲੇ ਅਰਦਾਸ ਕਰੋ,
ਸਾਰੇ ਨਾਲੇ ਅਰਦਾਸ ਕਰੋ, ਸਾਰੇ ਨਾਲੇ ਅਰਦਾਸ।
ਪੜੋ ਭਾਈ, ਬੋਲਿਆ ਕਰੋ ਸਿੰਘੋ,
ਸਾਡੇ ਮਨੋ ਨ ਵਿਸਰੇ ਪਿਆਰਾ, ਸਾਰੇ ਰਾਣੇ ਅਰਦਾਸ ਕਰੋ, ਸਾਰੇ ਰਾਣੇ ਅਰਦਾਸ ਕਰੋ,
ਸਾਡੇ ਮਨੋ ਨ ਵਿਸਰੇ ਪਿਆਰਾ, ਸਾਰੇ ਰਾਣੇ ਅਰਦਾਸ ਕਰੋ, ਸਾਰੇ ਰਾਣੇ ਅਰਦਾਸ ਕਰੋ।
ਸਾਡੇ ਮਨੋ ਨ ਵਿਸਰੇ ਬਾਣੀ, ਸਾਰੇ ਰਾਣੇ ਅਰਦਾਸ ਕਰੋ, ਸਾਰੇ ਰਾਣੇ ਅਰਦਾਸ ਕਰੋ,
ਸੱਚੇ ਪਾਤਸ਼ਾਹ ਬਖਸ਼ਿਸ਼ ਰੱਖਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਰਹਿਮਤਾਂ ਦਾ ਮੇਘ ਇਸੇ ਤਰ੍ਹਾਂ ਵਰਸਦਾ ਰਹੇ, ਤਾਂ ਜੋ ਸਾਡੇ ਸੁੱਕੇ ਹੋਏ ਮਨ ਹਰੇ ਹੋ ਜਾਣ, ਸਤਿਗੁਰੂ ਬਖਸ਼ਿਸ਼ ਕਰਨ। ਸਤਿਸੰਗ ਜੀ ਅਰਜ ਕਰ ਰਿਹਾ ਸਾਂ ਕਿ ਜੈਸੇ ਕੌਆ ਕੋਕਿਲਾ ਹੈ ਦੋਨੋ ਖਗ ਸਿਆਮ ਤਨ, ਜਾਨੀ ਹੈ ਅਸੁਭ ਸੁਭ ਸ਼ਬਦ ਸੁਪਾਖੀ ਹੈ, ਕਾਂ ਤੇ ਕੋਇਲ ਦਾ ਰੰਗ ਇੱਕੋ ਜਿਹਾ, ਜਦੋਂ ਬੋਲਣਗੇ ਤੇ ਪਛਾਣ ਆ ਜਾਂਦੀ ਹੈ। ਤਿੰਨ ਦਾ ਪ੍ਰਮਾਣ ਦਿੱਤਾ, ਪਹਿਲਾ ਹੈ ਆਟਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ, ਜੀਭ ਤੇ ਰੱਖੋ ਤੇ ਪਤਾ ਲੱਗ ਜਾਂਦਾ। ਚੂਨ ਵਾਹਿਗੁਰੂ ਪਿੱਤਲ ਤੇ ਸੋਨਾ ਇੱਕੋ ਜਿਹੇ ਨੇ, ਪਰ ਖੂਹ ਕੋਲ ਲੈ ਜਾਓ ਤੇ ਪਤਾ ਲੱਗ ਜਾਂਦਾ। ਕਾਂ ਤੇ ਕੋਇਲ ਇੱਕੋ ਜਿਹੇ ਨੇ, ਜਦੋਂ ਬੋਲਣ ਤੇ ਪਤਾ ਲੱਗ ਜਾਂਦਾ। ਲਾਸਟ ਪੰਕਤੀ ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ, ਕਹਿੰਦੇ ਅਸਾਧ ਤੇ ਸਾਧ ਇੱਕੋ ਜਿਹੀ ਨੇ, ਗੁਰਸਿੱਖ ਗੁਰਮੁਖ ਤੇ ਮਨਮੁਖ ਇੱਕੋ ਜਿਹੀ ਨੇ, ਕਹਿੰਦੇ ਪਹਿਰਾਵੇ ਇੱਕੋ ਜਿਹੇ ਪਾ ਲਏ ਨੇ, ਪਰ ਉਹਨਾਂ ਦੀ ਵੀ ਪਛਾਣ ਆ ਜਾਂਦੀ ਆ। ਕਰਨੀ ਕਰਤੂਤ ਲੱਗ ਲੱਛਣ ਕਲਾਖੀ ਹੈ, ਗੁਰਮੁਖਾਂ ਦੀਆਂ ਕਰਨੀਆਂ ਤੋਂ ਤੇ ਮਨਮੁਖਾਂ ਦੀਆਂ ਕਰਤੂਤਾਂ ਤੋਂ ਉਹਨਾਂ ਦੀ ਪਛਾਣ ਆ ਜਾਂਦੀ। ਸੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਮੁਖ ਬਣੀਏ ਤੇ ਗੁਰਮੁਖ ਬਣਿਆ ਜਾਏਗਾ ਗੁਰਬਾਣੀ ਨਾਲ ਜੁੜ ਕੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਸ਼ੇ ਨੂੰ ਸੱਚੇ ਪਾਤਸ਼ਾਹ ਦੇ ਸਿਧਾਂਤ ਹਿਰਦੇ ਚ ਵਸਾਈਏ। ਸਾਰੀ ਸੰਗਤ ਗੱਜ ਕੇ ਬੋਲੋ ਆਨੰਦ ਸਾਹਿਬ ਵਿੱਚ, ਫਿਰ ਅਰਦਾਸ ਜੁੜੋ, ਹੁਕਮਨਾਮੇ ਸੁਣ ਕੇ ਫਿਰ ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਹਨ। ਪਹਿਲਾਂ ਜਾਣ ਦੀ ਕਿਸੇ ਨੇ ਖਿੱਚ ਖਿੱਚਲਾ ਨਹੀਂ ਕਰਨੀ। ਚਾਰੇ ਦਿਨ ਬਹੁਤ ਗਲਤੀਆਂ ਭੁੱਲਾਂ ਹੋਈਆਂ ਹੋਣੀਆਂ ਨੇ ਬੋਲਦਿਆਂ। ਸੰਗਤ ਸਤਿਗੁਰੂ ਬਖਸ਼ਣ ਯੋਗ ਹੈ, ਕਿਰਪਾ ਕਰਕੇ ਔਗਣਾਂ ਨੂੰ ਨਾ ਚਿਤਾਰਦੇ ਹੋਏ ਬਖਸ਼ ਲੈਣਾ। ਗੁਣ ਸਤਿਗੁਰਾਂ ਦੇ ਨੇ, ਭੁੱਲਾਂ ਗਲਤੀਆਂ ਦਾਸ ਦੀਆਂ ਹਨ। ਸੋ ਸਤ ਸੰਗਤ ਭੁੱਲਾਂ ਨਾ ਚਿਤਾਰਦੇ ਹੋਏ ਬਖਸ਼ ਲੈਣਾ, ਕਿਉਂਕਿ ਹਾਜ਼ਰੀ ਭਰਦੇ ਆ। ਮੈਨੂੰ ਪਤਾ ਸੰਗਤ ਵਿੱਚ ਇੱਕ ਤੋਂ ਇੱਕ ਵਿਦਵਾਨ, ਇੱਕ ਤੋਂ ਇੱਕ ਗੁਰਮੁਖ ਨਾਮ ਜੋ ਰੰਗੀ ਰੂਹ ਦਰਗਾਹੀ ਰੂਹਾਂ ਸੰਗਤ ਵਿੱਚ ਆ ਕੇ ਬੈਠਦੀਆਂ ਹਨ। ਤੇ ਸਤ ਸੰਗਤ ਜੀ, ਮੈਂ ਕੋਈ ਵਿਦਵਾਨ ਨਹੀਂ, ਤੁਹਾਡੀ ਅਸੀਸ ਨਾਲ ਹੀ ਜੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਬੁਲਾਉਂਦੇ ਨੇ ਉਵੇਂ ਬੋਲੀਦਾ। ਤੇ ਕਿਉਂਕਿ ਬੋਲਦੇ ਆ ਬੜੀਆਂ ਹੀ ਗਲਤੀਆਂ ਹੋਈਆਂ ਹੋਣਗੀਆਂ, ਜੀਵ ਅਲਪੱਗ ਹੈ ਤੇ ਸਤਿਗੁਰੂ ਜੀ ਸਰਬੱਗ ਹਨ। ਸੋ ਬਖਸ਼ ਲੈਣਾ, ਔਗਣਾਂ ਨੂੰ ਨਾ ਚਿਤਾਰਨਾ, ਸਤਿਗੁਰੂ ਇਸੇ ਤਰ੍ਹਾਂ ਬਖਸ਼ਿਸ਼ ਕਰਨ, ਬਾਣੀ ਬਾਣੇ ਦੇ ਧਾਰਨੀ ਬਣਾ ਕੇ ਰੱਖਣ ਤੇ ਅਸੀਸਾਂ ਬਖਸ਼ਣੀਆਂ, ਤੁਹਾਡੇ ਚਰਨਾਂ ਦੀ ਹਾਜ਼ਰੀ ਭਰਦੇ ਰਹੀਏ।